हम निर्गुण तू दाता, हम मूर्ख तुम चतुर सियाणे, तू सर्व कला का ज्ञाता, माधव हम ऐसे तू ऐसा, हम पापी तुम पाप खंडन, नीको ठाकुर देशा, दंडौत बंदन अनिक बार, सर्व कला समरथ डोलन तेरा खो प्रभु, नानक दे कर हथ। परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर अज हफ्तावरी विशेष गुरमत दीवान दी आप जी हाजरी भर रहे हो। पिछले दिना तो सतगुरु साहब जी ने जो सानू सिखी जीवन जाच दे लई नेम दी दात बख्शी है, उस विचो रात नू सौन लग्या जिस बाणी दा आपां पाठ करने हां उस नू हजूर दी बाणी विच सोहेला शब्द दिता गया है। आम वरतो विच कीर्त सोहेला, कीर्तन सोहेला, ये साडे शब्द ने। पंजवें शब्द का पाठ रात आपने सरवण किया सी, ते विचार आपां आरंभ कीती सी। आओ अज बिल्कुल निर्धारित समय च रह के इस अमृत शब्द के अखरी अर्थ और समय मुताबक इसकी व्याख्या, दूसरा अज सतगुरु गुरु अंगद देव जी महाराज उन्हां दा आगमन गुरपुरब है, उस संबंधी भी इस शब्द नाल मिलदे हजूर दे जिहड़े बचन ने उन्हां दी आपां सांझ पावांगे। सच्चे पातशाह महाराज जी ने सानू कल ए उपदेश दिता, उस बचन वल ध्यान दे आ जे। करो बेनंती सुनो मेरे मीता, संत टहल की बेला, ਸਤਿਗੁਰੂ ਗੁਰੂ ਪੰਚਮ ਪਿਤਾ ਸਾਨੂੰ ਇਹ ਸੁਮਤ ਦੇ ਰਹੇ ਨੇ ਕਿਉਂਕਿ ਆਪਣਾ ਮਕਸਦ ਸੀ ਇਸ ਬਾਣੀ ਦੇ ਅਖਰੀ ਅਰਥ ਜਿੰਨੀ ਕੁ ਸਾਨੂੰ ਸਮਝ ਪਈ ਉਹ ਸਾਡੇ ਜ਼ੇਹਨ ਚ ਜ਼ਰੂਰ ਵਸ ਜਾਣ। ਕਰੋ ਬੇਨਤੀ ਦਾ ਅਰਥ ਹੈ ਮੈਂ ਬੇਨਤੀ ਕਰਦਾ ਹਾਂ, ਸੁਣੋ ਮੇਰੇ ਮੀਤਾ, ਹੇ ਮੇਰੇ ਮਿੱਤਰੋ, ਹੇ ਸੱਜਣੋ ਭਲੇ ਪੁਰਖੋ, ਮੇਰੀ ਇਸ ਬੇਨਤੀ ਨੂੰ ਸੁਣੋ। ਕੀ ਬੇਨਤੀ ਜੀ? ਹਜ਼ੂਰ ਕਹਿ ਰਹੇ ਨੇ ਸੰਤ ਟਹਿਲ ਕੀ ਵੇਲਾ। ਇਹ ਜਿਹੜਾ ਵੇਲਾ ਹੈ, ਇਹ ਜਿਹੜਾ ਮਨੁੱਖਾ ਜਨਮ ਦਾ ਵਕਤ ਮਿਲਿਆ ਹੈ, ਇਹ ਦਰਅਸਲ ਪ੍ਰਭੂ ਦੇ ਪਿਆਰੇ ਇਬਾਦਤ ਕਰਨ ਵਾਲੇ ਸੰਤ ਜਨਾਂ ਦੀ ਸੇਵਾ ਦਾ ਵੇਲਾ ਹੈ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਤੇ ਇੱਥੇ ਫਿਰ ਸ਼ਬਦ ਵਰਤਿਆ ਇਹਦਾ ਫਲ ਕੀ ਹੋਵੇਗਾ? ਇਆਂ ਖਾਟ ਚਲੋ ਹਰ ਲਾਹਾ। ਇੱਥੇ ਆਪਾਂ ਸੇਵਾ ਕਰਾਂਗੇ ਤੇ ਪਰਮੇਸ਼ਵਰ ਦੀ ਦਿੱਤੀ ਹੋਈ ਇਸ ਦਾਤ ਦਾ ਲਾਹਾ ਲਾਂਗੇ ਤੇ ਇਸ ਦਾ ਫਲ ਇਹ ਹੋਵੇਗਾ। ਲਾਹਾ ਦਾ ਲਫ਼ਜ਼ੀ ਅਰਥ ਲਾਭ, ਆਗੈ ਬਸਨ ਸੁਖੇਲਾ, ਅੱਗੇ ਜਿਹੜਾ ਰਹਿਣਾ ਹੈ ਸਾਡਾ ਟਿਕਾਣਾ ਸੌਖਾ ਬਣ ਜਾਏਗਾ। ਕੱਲ ਅਸਾਂ ਸਿਰਫ ਇਹ ਵਿਚਾਰ ਕੀਤੀ ਕਿ ਆਗੈ ਬਸਨ ਸੁਹੇਲਾ, ਇੱਥੇ ਉਥੇ, ਆਗੈ ਪਾਛੈ, ਇਹਾਂ ਊਹਾਂ, ਇਹ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਉਂਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਕਰਕੇ ਉੱਥੇ ਥਾਂ ਸੌਖੀ ਬਣ ਜਾਏਗੀ। ਕੱਲ ਇੱਥੇ ਵਿਚਾਰ ਵਿਸ਼ਰਾਮ ਦਿੱਤਾ ਸੀ ਕਿ ਸਰੀਰਕ ਸੇਵਾ ਦੇ ਨਾਲ ਨਾਲ ਆਤਮਕ ਉੱਨਤੀ ਹੋ ਜਾਏ ਤੇ ਸਮਝੀਏ ਸੇਵਾ ਸਫਲ ਹੈ। ਉਂਝ ਤਾਂ ਗੁਰੂ ਘਰ ਚ ਕਿਸੇ ਦੀ ਸੇਵਾ ਨੂੰ ਗੁਰੂ ਤਿਲ ਜਿੰਨਾ ਨਹੀਂ ਗਵਾਉਂਦਾ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਤਿਲ ਜਿੰਨੀ ਵੀ ਕਿਸੇ ਦੀ ਕਮਾਈ ਨੂੰ ਗੁਰੂ ਜੀ ਇਗਨੋਰ ਨਹੀਂ ਕਰਦੇ, ਮਤਲਬ ਉਹਨੂੰ ਵਿਅਰਥ ਨਹੀਂ ਜਾਂਦੇ। ਹਾਂ ਇੱਕ ਗੱਲ ਹੋਰ ਹੈ, ਜਦੋਂ ਬੰਦਾ ਸੇਵਾ ਕਰਦਾ ਕਰਦਾ ਦੋ ਚੀਜ਼ਾਂ ਇਹਦੇ ਅੰਦਰ ਦੋਸ਼ ਆ ਜਾਣ, ਗੁਰਮੁਖ ਫਿਰ ਸੇਵਾ ਨਿਫਲ ਵੀ ਹੋ ਜਾਂਦੀ ਹੈ। ਉਂਝ ਬਾਬਾ ਜੀ ਨੇ ਸਤਿਗੁਰੂ ਦੇ ਬਚਨ ਤੁਸੀਂ ਪੜ੍ਹਦੇ ਹੋ ਕਿ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾ। ਇਹ ਬੜਾ ਗਹਿਰਾ ਬਚਨ ਹੈ, ਚਿੱਤ ਲਾ ਕੇ ਸੇਵਾ ਕਰੇ। ਉਂਝ ਵੈਸੇ ਸੇਵਾ ਤਨ ਦੀ ਵੀ ਹੈ, ਸੇਵਾ ਧਨ ਦੀ ਵੀ ਹੈ, ਸੇਵਾ ਮਨ ਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੁਰਤ ਦੀ ਸੇਵਾ ਵੀ ਸਵੀਕਾਰ ਕੀਤੀ ਗਈ ਹੈ। ਸੇਵਾ ਸੁਰਤ ਨਾ ਜਾਣੀਆਂ। ਫਿਰ ਬੇਨਤੀ ਹੈ ਕਿ ਕਿਹੜੀਆਂ ਦੋ ਗੱਲਾਂ ਨੇ ਜਿਹਦੇ ਨਾਲ ਸੇਵਾ ਨਿਫਲ ਹੋ ਸਕਦੀ? ਗੁਰੂ ਜੀ ਨੇ ਕਿਹਾ ਸੇਵਾ ਸਫਲ ਹੈ ਪਰ ਨਿਫਲ ਹੋਣ ਦੀਆਂ ਦੋ ਗੱਲਾਂ ਨੇ ਜੀ। ਜਦੋਂ ਬੰਦਾ ਹੰਕਾਰੀ ਅੰਦਰੋਂ ਹੋ ਜਾਏ, ਹੱਠ ਕਰਕੇ ਸੇਵਾ ਕਰੀ ਜਾ ਰਿਹਾ, ਭਾਂਡੇ ਮਾਂਜ ਰਿਹਾ, ਜੋ ਵੀ ਸੇਵਾ ਕਰ ਰਿਹਾ, ਪਰ ਅੰਦਰੋਂ ਇਹ ਬਿਰਤੀ ਪਨਪਣ ਲੱਗ ਪਏ ਵੀ ਮੈਂ ਚੰਗਾ ਬਾਕੀ ਸਭ ਮਾੜੇ, ਆਪਣੇ ਕੀਤੇ ਹੋਏ ਉਸ ਕੰਮ ਦੀ ਖੰਗਤਾ ਆ ਜਾਏ, ਉਦੋਂ ਵੀ ਸੇਵਾ ਨਿਫਲ ਹੋ ਜਾਂਦੀ ਏ। ਜਦੋਂ ਸੇਵਾ ਕਰਦਾ ਕਰਦਾ ਦੂਜਿਆਂ ਦੀ ਨਿੰਦਿਆ ਕਰਨ ਲੱਗ ਪਏ, ਸੇਵਾ ਉਦੋਂ ਵੀ ਨਿਫਲ ਹੋ ਜਾਂਦੀ ਹੈ। ਇਹ ਸਤਿਗੁਰਾਂ ਨੇ ਬਾਣੀ ਚ ਕਿਹਾ ਹੈ ਜੀ। ਆਪ ਬਚਨ ਪੜ੍ਹ ਦਿਓ ਮਹਾਰਾਜ ਜੀ ਦਾ, ਤੈ ਨਰ ਕਿਆ ਪੁਰਾਣ ਸੁਣ ਕੀ ਨਾ। ਭਗਤ ਪਰਮਾਨੰਦ ਜੀ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਚ, ਤੈ ਨਰ ਕਿਆ ਪੁਰਾਣ ਸੁਣ ਕੀ ਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾ ਨਾ ਦੀਨਾ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖਤੇ ਨੀ ਛੁਟੀ, ਨੇਫਲ ਪਈ ਸਭ ਸੇਵਾ। ਇਸ ਨੁਕਤੇ ਨੂੰ ਫਿਰ ਸੁਣਿਓ, ਆਪਨੇ ਸਾਰਿਆਂ ਤੁਕ ਨਾਲ ਬੋਲੀ ਗੁਰਮੁਖੋ, ਇਹਦਾ ਮਤਲਬ ਕਿ ਸੇਵਾ ਵਿੱਚ ਇਹਨਾਂ ਬੁਰਿਆਈਆਂ ਤੋਂ ਛੁਟਕਾਰਾ ਹੋ ਜਾਣਾ ਲਾਜ਼ਮੀ ਹੈ, ਉਹ ਸਫਲ ਸੇਵਾ ਹੈ। ਫਿਰ ਬੇਨਤੀ, ਇਹ ਤੈ ਨਰ ਕਿਆ ਪੁਰਾਣ ਸੁਣ ਕੀ ਨਾ। ਪੁਰਾਣ ਦਾ ਅਰਥ ਕਰਾਂਗੇ ਧਰਮ ਗ੍ਰੰਥ ਸੁਣ ਕੇ ਤੂੰ ਕੀ ਕੀਤਾ? ਅੰਨ ਪਾਵਨੀ ਭਗਤ ਨਾ ਉਪਜੀ, ਉਸ ਅਵਿਨਾਸ਼ੀ ਪਰਮਾਤਮਾ ਦਾ ਤੇਰੇ ਅੰਦਰ ਸਿਮਰਨ ਤੇ ਚੱਲਿਆ ਹੀ ਨਹੀਂ, ਭਗਤੀ ਨਹੀਂ ਸ਼ੁਰੂ ਹੋਈ। ਭੁੱਖੇ ਦਾਨ ਨਾ ਦੀਨਾ, ਕਿਸੇ ਲੋੜਵੰਦ ਬੰਦੇ ਦੀ ਤੂੰ ਮਦਦ ਵੀ ਨਹੀਂ ਕੀਤੀ। ਕਾਮ ਨਾ ਵਿਸਰਿਓ, ਸੇਵਾ ਕੀਤੀ, ਕਾਮ ਦਾ ਵੇਗ ਉਸੇ ਤਰ੍ਹਾਂ ਹੀ ਹੈ ਜਿਹੜਾ ਪਹਿਲਾਂ ਸੀ। ਕ੍ਰੋਧ ਨਾ ਵਿਸਰਿਓ, ਅੰਦਰ ਦਾ ਗੁੱਸਾ ਵੀ ਉਸੇ ਤਰ੍ਹਾਂ ਸ਼ਿਖਰ ਤੇ ਵੀ ਸੇਵਾ ਹੋ ਰਹੀ ਹੈ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ, ਦੇਵਾ ਦੇਵਾ ਦਰਥ ਹੇ ਪ੍ਰਭੂ, ਕਿ ਇਸ ਬੰਦੇ ਦੇ ਅੰਦਰੋਂ ਲਾਲਚ ਵੀ ਨਹੀਂ ਛੁੱਟਿਆ। ਇਹਦਾ ਮਤਲਬ ਸੇਵਾ, ਮੈਂ ਕੱਲ ਵੀ ਕਿਹਾ ਕਿ ਸੇਵਾ ਕਰਦਿਆਂ ਗੁਰਮੁਖੋ ਹੱਥ ਜੋੜੂ ਨੇ ਭਾਈ ਸਾਹਿਬ ਕਹਿ ਕੇ ਗਏ, ਤੇ ਉਂਝ ਮੈਂ ਵੀ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਗੁਰਦੁਆਰਾ ਸਾਹਿਬ ਵਿੱਚ ਉਹੀ ਵਸਤੂ ਲਿਆਓ ਜਿਹਦੀ ਲੋੜ ਹੋਵੇ। ਹੁਣ ਇੱਥੋਂ ਦੇ ਅਮਰੀਕਾ ਦੇ ਗੁਰਦੁਆਰੇ, ਇੰਡੀਆ ਦੇ ਗੁਰਦੁਆਰੇ ਨਾ, ਪ੍ਰਬੰਧਕ ਵਿਚਾਰੇ ਡਰਦੇ ਨੇ ਰੁਮਾਲੇ ਸਾਂਭਣ ਤੋਂ, ਕੋਠੇ ਕੋਠੇ ਸ਼੍ਰੋਮਣੀ ਕਮੇਟੀ ਜਾਓ, ਭਰੇ ਪਏ ਨੇ ਸਟੋਰ ਰੁਮਾਲਿਆਂ ਦੇ ਨਾਲ। ਉਹ ਗੁਰਮੁਖੋ, ਗੁਰੂ ਦੀ ਖੁਸ਼ੀ ਲੈਣੀ ਹੈ ਨਾ, ਰੁਮਾਲ ਸਾਹਿਬ ਦਿਓ। ਤੇ ਮੈਂ ਕਈ ਵਾਰੀ ਕਈ ਥਾਵਾਂ ਤੇ ਦੇਖਿਆ ਉੱਤੇ ਰੁਮਾਲੇ ਚਮਕਦੇ ਹੁੰਦੇ ਨੇ, ਜਿੱਥੇ ਮਹਾਰਾਜ ਦਾ ਸੁੱਖ ਆਸਨ ਚਿੱਟਾ ਰੁਮਾਲਾ ਹੁੰਦਾ ਉਹਨੂੰ ਕਦੀ ਤੁਸੀਂ ਦੇਖਿਆ ਕਰੋ। ਵੇਖੋ, ਰੁਮਾਲ ਦਿਓ, ਗੁਰੂ ਸਾਹਿਬ ਨੂੰ ਚਾਦਰ ਭੇਟ ਕਰ ਦਿਓ, ਪਰ ਬਹੁਤ ਚੰਗਾ ਹੋਵੇਗਾ ਆਪ ਜੀ ਗੁਰੂ। ਜਦੋਂ ਮੰਨ ਲਓ ਅਸੀਂ ਰੁਮਾਲੇ ਲਈ ਇੰਨੇ ਲੱਖਾਂ, ਉੱਥੇ ਰੋਜ਼ ਰੁਮਾਲਾ ਬਦਲਦਾ ਤੇ ਕਈ ਕਈ ਸਾਲ ਚੱਲਦਾ ਪਿਆ, ਕਈ ਕਈ ਸਾਲ ਦੀ ਬੁਕਿੰਗ ਹੈ। ਮੈਂ ਇਹ ਨਹੀਂ ਕਹਿੰਦਾ ਰੁਮਾਲਾ, ਉਂਝ ਗਿਆਨੀ ਮੋਹਨ ਸਿੰਘ ਨੂੰ ਪੁੱਛਿਓ, ਅੱਗੇ ਹਫ਼ਤੇ ਬਾਅਦ ਰੁਮਾਲਾ ਬਦਲਿਆ ਜਾਂਦਾ ਸੀ ਦਰਬਾਰ ਸਾਹਿਬ। ਸਭ ਤੋਂ ਬਜ਼ੁਰਗ ਉਹੀ ਨੇ ਨਾ ਅੱਜ ਕੱਲ੍ਹ ਦਰਬਾਰ ਸਾਹਿਬ ਦੇ। ਹੁਣ ਸਮਾਂ ਆਇਆ ਹਰ ਥਾਂ ਰੁਮਾਲਾ, ਤੇ ਫਿਰ ਰੁਮਾਲੇ ਵੀ ਉਹਨੇ ਕਿ ਇੱਕ ਵਾਰੀ ਧੋ ਦਿਓ ਤੇ ਨਾਲ ਹੀ ਕਹਾਣੀ ਖਤਮ। ਇਹੋ ਜਿਹੇ ਗੋਟੇ ਗਾਟੇ ਲਾਏ ਆ, ਉਹ ਪ੍ਰਬੰਧਕ ਵਿਚਾਰੇ ਡਰਦੇ ਨੇ ਕਿਸੇ ਫੋਟੋ ਪਾਤੀ ਹੈ ਨਾ, ਕਿ ਨਾ ਬੇਅਦਬੀ ਕਰ ਦਿੱਤੀ ਜੇ ਦਿਨ ਧਰਨਾ ਲੱਗ ਜਾਣਾ ਘਰ ਅੱਗੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਉਹ ਚੀਜ਼ ਸਤਿਗੁਰੂ ਦੇ ਦਰ ਤੇ ਲਿਆਵੋ ਜਿਹਦੀ ਲੋੜ ਹੈ। ਤੇ ਇਹ ਨਾ ਸੋਚੀਏ ਕਿ ਮੈਂ ਮਹਾਰਾਜ ਕੋਲ ਰੁਮਾਲਾ ਨਹੀਂ ਲਿਆ, ਮਹਾਰਾਜ ਖੁਸ਼ ਨਹੀਂ ਹੋਣਗੇ। ਗੁਰਮੁਖਾ, ਤੂੰ ਭੈ ਭਾਵਣੀ ਨਾਲ ਇੱਕ ਦਾਣਾ ਵੀ ਲੈ ਆਵੇਗਾ, ਗੁਰੂ ਉਹਦੇ ਤੇ ਵੀ ਖੁਸ਼ ਹੋ ਜਾਣਾ। ਇਸ ਕਰਕੇ ਮੇਰੀ ਬੇਨਤੀ ਹੈ ਕਿ ਸੇਵਾ ਜਿਹੜੀ ਉਹ ਆਤਮਕ ਉੱਨਤੀ ਜ਼ਰੂਰੀ ਹੈ। ਹੁਣ ਇੱਥੇ ਸਤਿਗੁਰੂ ਨੇ ਕਿਹਾ ਕਿ ਨਾ ਲਾਲਚ ਛੁੱਟਿਆ, ਨਾ ਕਾਮ ਛੁੱਟਿਆ, ਕਾਮ ਨਹੀਂ ਛੁੱਟਿਆ, ਕ੍ਰੋਧ ਨਹੀਂ ਛੁੱਟਿਆ, ਲਾਲਚ ਨਹੀਂ ਛੁੱਟਿਆ, ਤੇ ਚੌਥੀ ਜਿਹੜੀ ਬਿਮਾਰੀ ਵੱਡੀ ਲੱਗ ਗਈ, ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਫਲ ਪਈ ਸਭ ਸੇਵਾ। ਨਿਫਲ ਹੋ ਗਈ ਨਾ ਜੀ, ਜਿੰਨੇ ਮੈਂ ਰਾਤੀ ਕਿਹਾ, ਜਿੰਨੇ ਭਾਂਡੇ ਮਾਂਜੇ, ਅੰਦਰ ਮੈਲ ਹੋਰ ਚੜ ਗਈ। ਹੁਣ ਅਗਲੀ ਗੱਲ, ਜਦੋਂ ਇਹ ਹੰਗਤਾ ਆ ਜਾਂਦੀ ਏ, ਮੈਂ ਸੇਵਾ ਕਰ ਰਿਹਾ ਬਾਕੀ ਲੋਕੀ ਨਹੀਂ, ਮਹਾਰਾਜ ਕਹਿੰਦੇ ਨੇ ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ। ਜੇ ਇਹ ਕਹਿ ਮੈਂ ਕਰਮ ਚੰਗੇ ਕਰ ਰਿਹਾ, ਮਹਾਰਾਜ ਕਹਿੰਦੇ ਨੇ ਇੱਥੇ ਸਤਿਗੁਰੂ ਨੇ ਕਿਹਾ ਭਾਈ ਮਿੱਤਰੋ ਮੇਰੀ ਗੱਲ ਸੁਣੋ, ਇਹ ਸਮਾਂ ਇਹ ਵਕਤ ਜਿਹੜਾ ਹੈ ਪ੍ਰਭੂ ਦੇ ਪਿਆਰੇ ਸੰਤ ਜਨਾਂ ਦੀ ਸੇਵਾ ਕਰਨ ਦਾ ਹੈ। ਕੱਲ ਅਸੀਂ ਸ਼ਬਦ ਰਾਤ ਪੜਿਆ ਸੀ, ਸੇਵ ਕੀਤੀ ਸੰਤੋਖੀ। ਹੁਣ ਗੁਰੂ ਜੀ ਦੀ ਬਾਣੀ ਚ ਹੋਰ ਇਸ ਤੋਂ ਅਗਲੀ, ਜਦੋਂ ਸੰਗਤ ਚ ਆਪਾਂ ਸੇਵਾ ਕਰਨੇ, ਇੱਕ ਗੱਲ ਹੋਰ ਮੈਂ ਆਪ ਨੂੰ ਅਰਜ਼ ਕਰ ਦਿਆਂਗਾ, ਬੜੀਆਂ ਗੱਲਾਂ ਕੌੜੀਆਂ ਨੇ। ਅਸੀਂ ਆਪਣੀ ਬਾਹਰ ਦੀ ਈਰਖਾ ਨੂੰ ਗੁਰੂ ਦੇ ਦਰਬਾਰ ਵਿੱਚ ਵੀ ਖਤਮ ਕਰਨ ਨੂੰ ਤਿਆਰ ਨਹੀਂ ਹੁੰਦੇ। ਸੱਚ ਨੇ, ਜਦੋਂ ਕੋਈ ਆ ਜਾਂਦਾ, ਅਸੀਂ ਦੇਖਦੇ ਫਲਾਣੇ ਪਾਰਟੀ ਦਾ ਬੰਦਾ ਆ ਗਿਆ, ਫਲਾਣੇ ਧੜੇ ਦਾ ਆ ਗਿਆ। ਸਾਡੀ ਬਦਕਿਸਮਤੀ ਸੀ, ਧੜੇ ਵੇਖ ਕੇ ਤਾਂ ਦਰਬਾਰ ਸਾਹਿਬ ਸਰੋਪੇ ਦਿੱਤੇ ਜਾਂਦੇ ਆ। ਇਹ ਈਰਖਾ ਹੀ ਹੈ ਨਾ, ਦਵੈਸ਼ ਹੈ। ਉਂਝ ਭਾਈ ਸਾਹਿਬ ਨੇ ਕਿਹਾ ਜਿਹੜਾ ਗੁਰਸਿੱਖ ਹੈ ਨਾ, ਉਹਦੀ ਬਿਰਤੀ ਇਹ ਵੀ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲਾ ਸਰਨਾ ਬੰਦਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵੀ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਅਗਲੀ ਤੁਕ ਯਾਦ ਰੱਖਿਓ, ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ। ਉਹ ਜਿਹੜਾ ਆਪਣੇ ਮਨ ਦੇ ਸ਼ੰਕੇ ਦੂਰ ਕਰਕੇ, ਕੋਈ ਉਹਨੂੰ ਕੋਈ ਦਵੈਸ਼ ਨਹੀਂ। ਮੈਂ ਫਿਰ ਬੇਨਤੀ ਕਰਾਂ, ਸੇਵਾ ਵਿੱਚ ਇਹੀ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਤੁਸੀਂ ਬਖਸ਼ਿਸ਼ ਕਰੋ। ਤੇ ਜਿਹੜਾ ਬੰਦਾ ਨਹੀਂ ਸੇਵਾ ਕਰਦਾ ਹੁਣ, ਕਿਉਂਕਿ ਜ਼ਿਆਦਾਤਰ ਉੱਥੇ ਵੀ ਪਰ ਬੀ ਨਾਸ ਨਹੀਂ ਹੋਇਆ, ਹੱਥੀ ਸੇਵਾ ਕਰਨ ਵਾਲੇ ਪਿਆਰੇ ਉਹ ਪੁੱਛੋ ਕੁਝ ਨਾ, ਸਾਲਾਂ ਬੱਧੀ ਹੋ ਗਏ ਨੇ। ਮੈਂ ਸਤਿਗੁਰੂ ਦੇ ਹਜ਼ੂਰ ਅੰਦਰ ਦੀ ਸੇਵਾ ਵਿੱਚ ਗਿਆ ਜਦੋਂ ਇੱਥੇ ਆਉਣਾ ਸੀ, ਮਨ ਸੀ ਮਹਾਰਾਜ ਗੁਰੂ ਰਾਮਦਾਸ ਚੱਲਾਂ ਵਾ ਕੁਛ ਮਹੀਨੇ, ਅਸੀਸ ਦਿਓ ਜੇ। ਉੱਥੇ ਮੈਂ ਉਹ ਬਜ਼ੁਰਗ ਵੇਖ ਕੇ ਸੁਣੇ ਜਿਨ੍ਹਾਂ ਦੇ ਘਰ ਚ ਮੌਤ ਹੋ ਜਾਏ, ਜਨਮ ਹੋ ਜਾਏ, ਜੋ ਮਰਜ਼ੀ ਹੋ ਜਾਏ, ਸਾਲਾਂ ਬੱਧੀ ਹੋ ਗਏ, ਉਹਨਾਂ ਨੇ ਗੁਰੂ ਰਾਮਦਾਸ ਦੀ ਸੇਵਾ ਚ ਕਦੀ ਨਾਗਾ ਨਹੀਂ ਪਹਿਨ ਦਿੱਤਾ। ਮੈਂ ਫਿਰ ਬੇਨਤੀ ਕਰਾਂਗਾ, ਘਰਾਂ ਵਿੱਚ ਵੀ ਹੁਣ ਜਿਹੜੇ ਜਿੰਨੇ ਭਾਂਡੇ ਆਪਾਂ ਮਾਂਜਣੇ ਆ, ਆ ਬਾਥਰੂਮ ਸਾਫ ਕਰਨੇ ਆ। ਮੈਂ ਕੱਲ ਵੀ ਕਿਹਾ ਗੁਰਮੁਖੋ, ਹੱਥੀ ਸੇਵਾ, ਜਿਹੜੀ ਸੇਵਾ ਦਾ ਕੰਸੈਪਟ ਬਹੁਤ ਵੱਡਾ ਹੈ। ਸੇਵਾ ਗੁਰੂ ਗ੍ਰੰਥ ਸਾਹਿਬ ਨੇ, ਫਿਰ ਮੈਂ ਕਿਹਾ ਹੱਥੀ ਵੀ ਖੈ, ਤਨ ਦੀ ਖੈ, ਮਨ ਦੀ ਖੈ, ਧਨ ਦੀ ਖੈ, ਸੁਰਤ ਦੀ ਖੈ। ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਸੇਵਾ ਹੀ ਨਹੀਂ ਕੀਤੀ, ਹੱਥ ਕਦੀ ਖਲਾਈ ਨਹੀਂ ਗੁਰੂ ਕੀ ਸੇਵਾ ਲਈ, ਮਾਨਵਤਾ ਲਈ, ਗੁਰੂ ਦੀ ਨਜ਼ਰ ਵਿੱਚ ਉਹਦੀ ਕੀ ਕੀਮਤ ਹੈ। ਚਲੋ ਇੱਕ ਉਦਾਹਰਣ ਲੈਂਦੇ ਹਾਂ, ਸਤਿਗੁਰੂ ਤੋਂ ਬਿਨਾਂ ਸੋਝੀ ਨਹੀਂ ਆਉਂਦੀ। ਇਸ ਸ਼ਬਦ ਵਿੱਚ ਵੀ ਸਾਰੇ ਗੁਰੂ ਜੀ, ਕੱਲ ਮੈਂ ਰਾਤ ਕਿਹਾ ਸੀ, ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ, ਛਕਣਾ ਨਹੀਂ ਛਕਣਾ ਇਹ ਸਾਡੇ ਤੇ ਨਿਰਭਰ ਕਰਦਾ ਹੈ, ਪਰ ਗੁਰੂ ਕਾ ਹੁਕਮ ਹੈ ਕਿ ਜਿਹਨੇ ਗੁਰੂ ਨਾਨਕ ਸਾਹਿਬ ਦੇ ਘਰੋਂ ਗੁਰ ਪ੍ਰਸਾਦ ਲੈਣਾ, ਉਹਨੂੰ ਪਹੁਲ ਲੈਣੀ ਲਾਜ਼ਮੀ ਹੈ, ਜ਼ਰੂਰੀ ਹੈ। ਹੁਣ ਅਸੀਂ ਕਈ ਵਾਰੀ ਇਹਦੇ ਅਰਥ ਹੋਰ ਤਰੀਕੇ ਨਾਲ ਕਰ ਜਾਂਦੇ। ਮੈਂ ਕੱਲ ਵੀ ਕਿਹਾ, ਜਿਸ ਦਿਨ ਆਪਾਂ ਕਥਾ ਸ਼ੁਰੂ ਕੀਤੀ ਉਦਣ ਵੀ ਕਿਹਾ ਸੀ ਕਿ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦੀ ਜਿਹੜੀ ਬਖਸ਼ਿਸ਼ ਕੀਤੀ ਹੈ ਨਾ ਜੀ, ਇਹ ਰੂਹਾਨੀ ਬਖਸ਼ਿਸ਼ ਹੋਈ ਹੈ। ਅਸੀਂ ਸਿਰਫ ਇੱਕ ਪੱਖ ਨਾ ਰੱਖੀਏ ਵੀ ਸੀਸ ਦਿੱਤੇ ਮਹਾਰਾਜ ਨੇ ਕਿਹਾ ਵੀ ਕਿਰਪਾਨ ਪਕੜ ਲਓ, ਖੰਡਾ ਪਕੜ ਲਓ, ਆਪਾਂ ਜ਼ਾਲਮ ਦਾ ਨਾਸ਼ ਕਰਨਾ। ਇਹ ਇੱਕ ਪੱਖ ਹੈ, ਸਿੱਖੀ ਇਸ ਤੋਂ ਬਹੁਤ ਅੱਗੇ ਵਿਸ਼ਾਲ ਹੈ। ਸਭ ਤੋਂ ਵੱਡੀ ਕਿਰਪਾ ਅੱਜ ਗੁਰੂ ਅੰਗਦ ਸਾਹਿਬ ਜੀ ਦਾ ਵੀ ਪੁਰਬ ਹੈ, ਥੋੜਾ ਜਿਹਾ ਚਲੋ ਆਪਾਂ ਨਾਲ ਇਹ ਵੀ ਲੈ ਲੈਂਦੇ। ਆਪ ਸਭ ਨੂੰ ਪਤਾ ਗੁਰੂ ਅੰਗਦ ਸਾਹਿਬ ਦਾ ਜਿਹੜਾ ਆਗਮਨ ਹੈ ਉਹ ਮੱਤੇ ਦੀ ਸਰਾਂ ਹੋਇਆ ਸੀ ਮਾਲਵੇ, ਅੱਜ ਕੱਲ ਉਹਨੂੰ ਨਾਂਗੇ ਦੀ ਸਰਾਂ ਕਹਿੰਦੇ ਆ। ਉੱਥੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦਾ ਜਨਮ ਸਨਮਾਨਯੋਗ ਬਾਬਾ ਫੇਰੂ ਮੱਲ ਜੀ ਦੇ ਘਰ ਹੋਇਆ। ਇਹਨਾਂ ਦੇ ਪਿਤਾ ਜੀ, ਸਤਿਗੁਰਾਂ ਦੇ ਪਿਤਾ, ਫਾਰਸੀ ਦੇ ਬਹੁਤ ਵਿਦਵਾਨ ਸਨ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਦੋ ਤਿੰਨ ਵਾਰੀ ਜ਼ਿਕਰ ਆਇਆ, ਖਾਸ ਕਰਕੇ ਇਹ ਫਿਰਨ ਸ਼ੀ, ਇਹਦਾ ਅਰਥ ਹੈ ਬਾਬੇ ਫੇਰੂ ਦਾ ਸ਼ੇਰ ਪੁੱਤਰ ਗੁਰੂ ਅੰਗਦ ਦੇਵ। ਇੱਕ ਬਚਨ ਹੁੰਦਾ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ ਖਾਡੂਰ। ਉੱਥੇ ਹੈ ਫੇਰੂ ਆਣ, ਫੇਰ ਆਣ ਨਹੀਂ, ਫੇਰੂ ਆਣ ਦਾ ਅਰਥ ਹੈ ਬਾਬੇ ਫੇਰੂ ਦੇ ਪੁੱਤਰ ਨੇ। ਮੈਂ ਬੇਨਤੀ ਕਰਾਂ ਕਿ ਬਾਬਾ ਫੇਰੂ ਜੀ ਉੱਥੋਂ ਦਾ ਚੌਧਰੀ ਸੀ ਤਖ਼ਤ ਮੱਲ, ਥੋੜੀ ਜਿਹੀ ਅਸੀਂ ਹਿਸਟਰੀ ਲੈ ਲੈਂਦੇ ਹਾਂ। ਉਸ ਉਂਝ ਵੈਸੇ ਬਾਬਾ ਫੇਰੂ ਜੀ ਦਾ ਜਿਹੜਾ ਪਿੰਡ ਹੈ ਉਹ ਅੱਜ ਕੱਲ ਪਾਕਿਸਤਾਨ ਕਹਿ ਲਓ, ਗੁਜਰਾਤ ਵਿੱਚ ਸੀ ਸੰਘੋਵਾਲ, ਇਹਨਾਂ ਦੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਵੱਡਿਆਂ ਵਡੇਰਿਆਂ ਦਾ। ਇੱਥੇ ਚੌਧਰੀ ਤਖ਼ਤ ਮੱਲ ਜਿਹੜਾ ਹੈ ਉਹ ਸਤਿਗੁਰੂ ਜੀ ਦੇ ਪਿਤਾ ਜੀ ਨੂੰ ਪਿਆਰ ਕਰਦਾ ਸੀ, ਪੜ੍ਹੇ ਲਿਖੇ ਸਨ। ਚੌਧਰੀ ਤਖ਼ਤ ਮੱਲ ਦਾ ਜਿਹੜਾ ਇਲਾਕਾ ਸੀ 60-70 ਪਿੰਡਾਂ ਵਿੱਚ ਉਹਦੀ ਆਪਣੀ ਸਾਰੀ ਇਹ ਪ੍ਰੋਪਰਟੀ ਕਹਿ ਲਓ ਉਹਦੀ ਜਾਗੀਰ ਸੀ। ਉਹਨੇ ਆਪਣੇ ਲੇਖੇ ਜੋਖੇ ਲਈ ਬਾਬਾ ਫੇਰੂ ਜੀ ਨੂੰ ਰੱਖ ਲਿਆ। ਤਖ਼ਤ ਮੱਲ ਦੇ 7 ਪੁੱਤਰ ਸਨ, ਇੱਕ ਧੀ ਸੀ। ਧੀ ਦਾ ਨਾਂ ਅਸਲ ਚ ਵੈਰਾਈ ਸੀ ਤੇ 7 ਭਰਾ ਹੋਣ ਕਰਕੇ ਪਿੰਡ ਵਿੱਚ ਉਹਦਾ ਨਾਂ ਪੈ ਗਿਆ ਸੀ ਸਬਰਾਈ। ਅਸਲ ਚ ਨਾਮ ਸੀ ਵੈਰਾਈ, ਸਬਰਾਈ ਦਾ ਅਰਥ 7 ਭਰਾਈ। 7 ਭਰਾਈ ਦਾ ਅਰਥ ਆਪਾਂ ਸਮਝ ਗਏ ਕਿ ਉਹ ਬੀਬੀ ਜੀ ਦੇ 7 ਭਰਾ ਨੇ। ਬਾਬਾ ਫੇਰੂ ਜੀ ਇੱਥੇ ਇਹ ਕਿਰਤ ਕਰਦੇ ਰਹੇ, ਕਿਤੇ ਲੇਖੇ ਦੋਖੇ ਜੋਖੇ ਦੇ ਵਿੱਚ ਵਾਧ ਘਾਟ ਰਹਿ ਗਈ ਤੇ ਉਸ ਵਕਤ ਤਖ਼ਤ ਮੱਲ ਨੇ ਬਾਬੇ ਫੇਰੂ ਜੀ ਨੂੰ ਕੈਦ ਕਰ ਲਿਆ ਸੀ। ਇੱਧਰ ਬੀਬੀ ਜਿਹੜੀ ਮਾਤਾ ਸਬਰਾਈ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਖਡੂਰ ਵਿਆਹੀ ਹੋਈ ਸੀ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਭੂਆ ਕਹਿੰਦੇ ਸਨ। ਫਿਰ ਸੁਣਿਓ ਮਾਤਾ ਸਬਰਾਈ ਨੂੰ, ਉਹੀ ਦੂਸਰੀ ਗੱਲ, ਉਹ ਕਿਉਂ ਕਹਿੰਦੇ ਸਨ? ਕਿਉਂਕਿ ਬਾਬਾ ਫੇਰੂ ਜੀ ਨੂੰ ਬੀਬੀ ਸਬਰਾਈ ਜਿਹੜੀ ਹੈ ਉਹ ਆਪਣਾ ਮੂੰਹ ਬੋਲਾ ਵੀਰ ਕਹਿੰਦੀ ਸੀ ਗੁਰੂ ਅੰਗਦ ਸਾਹਿਬ ਦੇ ਪਿਤਾ ਜੀ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਤੇ ਸ਼ੱਕ ਕਰ ਲਿਆ, ਦੁਬਾਰਾ ਲੇਖਾ ਜੋਖਾ ਹੋਇਆ ਤੇ ਬਿਲਕੁਲ ਸਹੀ ਸੀ। ਪਰ ਬਾਬਾ ਫੇਰੂ ਮੱਲ ਜੀ ਨੇ ਕਿਹਾ ਨਹੀਂ, ਮੈਂ ਇੱਥੇ ਨੌਕਰੀ ਨਹੀਂ ਕਰਨੀ, ਮੈਂ ਬੇਨਤੀ ਕਰਾਂ ਹਜ਼ੂਰ ਦਾ ਆਗਮਨ ਨਾਗੇ ਦੀ ਸਰਾਂ ਹੋਇਆ, ਪਿਤਾ ਬਾਬਾ ਫੇਰੂ ਜੀ, ਮੈਂ ਮਾਤਾ ਬਾਰੇ, ਕਿਉਂਕਿ ਕੋਈ ਸਬਰਾਈ ਕਹਿੰਦਾ, ਕੋਈ ਬੀਬੀ ਰਾਮੋ ਕਹਿੰਦਾ, ਕੋਈ ਮਾਤਾ ਦਇਆ ਕੌਰ ਕਹਿੰਦਾ, 5-6 ਨਾਂ ਦਿੱਤੇ ਗਏ। ਫਿਰ ਵੀ ਬੇਨਤੀ ਹੈ ਕਿ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਆਪਣੇ ਪਿਤਾ ਦੇ ਨਾਲ ਹਰੀ ਕੇ ਆ ਗਏ, ਜਿਹੜਾ ਹਰੀਕਾ ਪੱਤਨ ਨੀ, ਇੱਥੇ ਵੀ ਰਹੇ ਨੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਤੋਂ ਪਹਿਲਾਂ। ਇੱਥੇ ਫਿਰ ਇੱਥੋਂ ਮਾਤਾ ਸਬਰਾਈ ਨੇ ਬਾਬਾ ਲਹਿਣਾ ਸਾਹਿਬ ਜੀ ਦਾ ਜਿਹੜਾ ਰਿਸ਼ਤਾ ਉਹ ਆਪ ਕਰਾਇਆ, ਜਿਹੜੇ ਉਸ ਇਲਾਕੇ ਦੇ ਸੱਜਣ ਨੇ ਪਤਾ ਨਾ, ਖਡੂਰ ਸਾਹਿਬ ਦੇ ਨੇੜੇ ਇੱਕ ਪਿੰਡ ਸੰਗਰ, ਸੰਗਰ ਪਿੰਡ, ਭਾਈ ਦੇਵੀ ਦਾਸ ਦੀ ਬੇਟੀ ਜਿਨ੍ਹਾਂ ਨੂੰ ਅਸੀਂ ਬਾਣੀ ਚ ਮਾਤਾ ਖੀਵੀ ਜੀ ਪੜ੍ਹਨੇ ਆ, ਇਹ ਮਾਤਾ ਸਬਰਾਈ ਨੇ ਰਿਸ਼ਤਾ ਕਰਾਇਆ, ਵਿਆਹ ਹੋ ਗਿਆ। ਉਹਨਾਂ ਕਿਹਾ ਜੀ ਤੁਸੀਂ ਖਡੂਰ ਹੀ ਆ ਜਾਓ। ਇੱਥੇ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਦੇ ਰੂਪ ਚ ਮੈਂ ਵਰਤਾਂ, ਇਸ ਧਰਤੀ ਤੇ ਰਹੇ। ਇੱਥੇ ਖਡੂਰ ਸਾਹਿਬ ਇਹਨਾਂ ਦੇ ਪਿਤਾ ਜੀ ਜਿਹੜੇ ਨੂੰ ਜਗਰਾਤੇ ਕਰਦੇ ਸਨ ਬਾਬਾ ਫੇਰੂ ਜੀ, ਇਹ ਚ ਕੋਈ ਇਤਿਹਾਸਕਾਰ ਇਨਕਾਰ ਨਹੀਂ ਕਰ ਸਕਦਾ। ਇਹਨਾਂ ਨਾਲ ਢੋਲਕੀ ਵੀ ਜਾਣੀ, ਕਈ ਵਾਰੀ ਲਾਲ ਬਸਤਰ ਪਾ ਲੈਣੇ, ਪੈਣਾ ਚ ਘੁੰਗਰੂ ਬੰਨ ਲੈਣੇ, ਤੇ ਇਹਨਾਂ ਦੇ ਪਿਤਾ ਜੀ ਜਥਾ ਲੈ ਕੇ ਜਾਂਦੇ ਸਨ ਜਵਾਲਾ ਜੀ ਦੇ ਦੇਵੀ ਦੇ। ਬਾਬਾ ਫੇਰੂ ਜੀ ਚਲਾਣਾ ਕਰ ਗਏ। ਬਾਬਾ ਲਹਿਣਾ ਜੀ, ਮੈਂ ਅਦਵਲੀ ਸ਼ਬਦ ਵਰਤ ਰਿਹਾ ਕਿਉਂਕਿ ਦੋਨੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਨੇ, ਲਹਿਣਾ ਵੀ ਹੈ ਤੇ ਸਤਿਗੁਰੂ ਜੀ ਦਾ ਨਾਮ ਗੁਰੂ ਅੰਗਦ ਦੇਵ ਵੀ ਆਇਆ। ਉਹਨਾਂ ਨੇ ਪਿਤਾ ਤੋਂ ਬਾਅਦ ਇਹ ਜਥਾ ਆਪ ਲਿਜਾਣਾ ਸ਼ੁਰੂ ਕਰ ਦਿੱਤਾ। ਸਾਧ ਸੰਗਤ ਦੇਖੋ, ਜਦੋਂ ਸਤਿਗੁਰੂ ਸਮਾਂ ਲਿਆਉਂਦਾ ਹੈ, ਕੋਈ ਸੱਜਣ ਕਹਿੰਦੇ ਆ ਵੀ ਮਹਾਰਾਜ ਦੇ ਪਹਿਲਾਂ ਵੀ ਦਰਸ਼ਨ ਕੀਤੇ ਆ, ਪਰ ਜੇ ਕੀਤੇ ਹੁੰਦੇ ਫਿਰ ਇੱਧਰ ਤੁਰਨਾ ਨਹੀਂ ਸੀ। ਪਰ ਕਹਿੰਦੇ ਨੇ ਇਸ ਖਡੂਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਰਹਿੰਦਾ ਸੀ ਜਿਹਦਾ ਨਾਮ ਭਾਈ ਜੋਧ ਸੀ। ਇਹ ਖਹਿਰਾ ਸੀ, ਇੱਕ ਭਾਈ ਜੋਧ ਰਸੋਈਆ ਹੋਇਆ ਮਹਾਰਾਜ ਦਾ, ਇਹ ਬਾਅਦ ਚ ਆਉਂਦਾ ਗੁਰੂ ਅੰਗਦ ਸਾਹਿਬ ਦੇ ਵੇਲੇ। ਮਹਾਰਾਜ ਭਾਈ ਸਾਹਿਬ ਨੇ ਕਿਹਾ ਜੋਧ ਰਸੋਈਆ ਦੇਵਤਾ। ਇੱਥੇ ਜਦੋਂ ਬਾਬਾ ਲਹਿਣਾ ਜੀ ਇੱਕ ਦਿਨ ਕੀ ਹੋਇਆ ਜੀ, ਰਾਤ ਜਗਰਾਤਾ ਕਰਕੇ ਹਟੇ। ਹੁਣ ਉਹ ਜਗਰਾਤੇ ਵਾਲੇ ਜਿਹੜੇ ਨੇ ਤੁਹਾਨੂੰ ਪਤਾ ਹੀ, ਜਿਵੇਂ ਢੋਲਕੀਆਂ ਛੈਣੇ, ਮੈਂ ਕਿਸੇ ਦੇ ਧਰਮ ਤੇ ਕਟਾਸ਼ ਨਹੀਂ ਕਰ ਰਿਹਾ, ਪਰ ਜੋ ਸਾਡਾ ਇਤਿਹਾਸ ਹੈ, ਉਹਨਾਂ ਨੇ ਜੀ ਰਾਤ ਲਾਲ ਕੱਪੜੇ ਪਾਏ, ਘੁੰਗਰੂ ਵੀ ਬੰਨੇ, ਢੋਲਕੀ ਵਜਾਈ, ਸਵੇਰੇ ਸਵਖਤੇ ਬਾਹਰ ਨੂੰ ਜਦੋਂ ਗਏ ਤੇ ਇਹਨਾਂ ਦੇ ਕੰਨਾਂ ਵਿੱਚ ਆਵਾਜ਼ ਪਈ। ਕੁਝ ਕਹਿੰਦੇ ਨੇ ਭਾਈ ਜੋਧ ਤੁਰਿਆ ਜਾ ਰਿਹਾ ਸੀ, ਕੁਝ ਗੁਰਮੁਖ ਕਹਿੰਦੇ ਨੇ ਕਿ ਇਹ ਭਾਈ ਜੋਧ ਦੇ ਘਰ ਚੋਂ ਲੰਘੇ ਤੇ ਉਹ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੀ ਆਸਾ ਕੀ ਵਾਰ ਦੀਆਂ ਪੌੜੀਆਂ ਪੜ ਰਹੇ ਸਨ। ਇਹਦਾ ਮਤਲਬ ਉਸ ਵਕਤ ਇੰਨੀ ਬਾਣੀ ਸਿੱਖ ਚੁਣ ਚੁਣ ਕੇ ਬਾਣੀ ਕੰਠ ਕਰਦੇ ਸਨ, ਭਾਵੇਂ ਕਥਾ ਨਹੀਂ ਸੀ ਕਰਨੀ, ਕੀਰਤਨ ਨਹੀਂ ਸੀ ਕਰਨਾ। ਗੁਰਮੁਖੋ, ਸਿਆਣੇ ਬਜ਼ੁਰਗ ਕਹਿੰਦੇ ਸਨ, ਗੁਰਬਾਣੀ ਕੰਠ ਔਰ ਪੈਸਾ ਗੰਠ, ਜਿੱਥੇ ਵੀ ਜਾਓਗੇ ਉੱਥੇ ਕੰਮ ਚੱਲੀ ਜਾਣਾ। ਹੁਣ ਉੱਥੇ ਭਾਈ ਜੋਧ ਜੀ ਨੇ ਜਦੋਂ ਪਾਠ ਕਰ ਰਹੇ ਆ, ਇਤਿਹਾਸ ਕਹਿੰਦਾ ਉਹ ਇਸ ਪੌੜੀ ਤੇ ਪਹੁੰਚੇ ਸਨ, ਪੌੜੀ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਨਿਖਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਖਾ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਐ। ਇਹ ਪੌੜੀ ਪੜ ਰਹੇ ਨੇ ਤੇ ਦੀਵਾ ਬਰ ਰਿਹਾ ਸੀ ਅੰਮ੍ਰਿਤ ਵੇਲੇ ਉਹਨਾਂ ਦੇ ਕਮਰੇ ਚ। ਭਾਈ ਲਹਿਣਾ ਸਾਹਿਬ ਜੀ ਨੇ ਜੀ, ਉਹ ਚੀਤ ਸੀ, ਚੀਤਾ ਆਪਾਂ ਸਮਝਦੇ ਹਾਂ, ਤਾਂਕ ਹੁੰਦੇ ਸਨ ਫੱਟੀਆਂ ਵਿੱਚ, ਜਿਹੜੀ ਰਾਹ ਵਿਰਲ ਹੁੰਦੀ ਸੀ, ਚੀਤ ਸੀ। ਉਹਨਾਂ ਚੀਤ ਵਿੱਚੋਂ ਦੇਖਿਆ ਕਿ ਦੀਵੇ ਦੇ ਪ੍ਰਕਾਸ਼ ਵਿੱਚ ਭਾਈ ਜੋਧ ਜੀ ਬੈਠੇ ਨੇ, ਚਿਹਰਾ ਦਗਦਾ ਕਰਦਾ ਪਿਆ, ਪ੍ਰੇਮ ਚ ਭਿੱਜੇ ਬਾਣੀ ਚ, ਪੁੱਛੋ ਸਤਿਗੁਰੂ ਗੁਰੂ ਨਾਨਕ ਸਾਹਿਬ ਵਰਤ ਰਿਹਾ ਹੈ। ਉਸੇ ਵਕਤ ਫੁਰਨਾ ਹੋਇਆ ਵੀ ਧਰਮ ਦੀ ਗੱਲ ਤਾਂ ਅਸੀਂ ਵੀ ਕਰਨੇ ਆ, ਅਸੀਂ ਜਦੋਂ ਕੰਮ ਚੱਲਦਾ ਨੱਚਣਾ ਸ਼ੁਰੂ ਕਰ ਦਿੰਦੇ, ਕਿੰਨੇ ਟਿਕੇ ਨੇ। ਜਿਉਂ ਜਿਉਂ ਭਾਈ ਸਾਹਿਬ ਪੜ੍ਹਨ, ਉਹਨਾਂ ਦੇ ਅੰਦਰ ਨੂੰ ਟਿਕਾ ਮਿਲ ਗਿਆ। ਫਿਰ ਉੱਥੇ ਜਾ ਕੇ ਪੁੱਛ ਲਿਓ ਨੇ ਕਿ ਤੁਸੀਂ ਕੀ ਪੜ੍ਹ ਰਹੇ ਸੀ, ਇਤਿਹਾਸ ਕਹਿੰਦਾ ਇਸ ਪੌੜੀ ਬਾਰੇ ਪੁੱਛਿਆ, ਤੇ ਭਾਈ ਜੋਧ ਜੀ ਕਹਿਣ ਲੱਗੇ ਆ ਇਹ ਮੇਰੇ ਸਤਿਗੁਰਾਂ ਦੀ ਬਾਣੀ ਹੈ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਜੀ। ਇਹਦਾ ਮਤਲਬ ਕੀ ਹੈ? ਉਂਝ ਤਾਂ ਵੈਸੇ ਪੰਜਾਬੀ ਸਾਰੀ ਉਸ ਵੇਲੇ ਇਸ ਤਰ੍ਹਾਂ ਬੋਲੀ ਜਾਂਦੀ ਸੀ, ਅੱਜ ਵਾਲੀ ਪੰਜਾਬੀ ਚੋਂ ਫਰਕ ਸੀ ਜੀ। ਉੱਥੇ ਫਿਰ ਮਹਾਰਾਜ ਜੀ ਦੇ ਬਚਨ ਕਿਹਾ ਭਾਈ ਜੋਧ ਨੇ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਜਿਹਦੀ ਸੇਵਾ ਕੀਤਿਆਂ ਆਤਮਕ ਸੁਖ ਮਿਲੇ, ਉਸ ਸਾਹਿਬ ਵਾਹਿਗੁਰੂ ਨੂੰ ਰੋਜ਼ ਸੰਭਾਲੀਏ, ਜਿੱਤ ਸੇਵਿਆਂ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਉਸ ਵਾਹਿਗੁਰੂ ਜੀ ਦਾ ਰੋਜ਼ ਚਿੰਤਨ ਕਰੋ, ਸਿਮਰਨ ਕਰੋ, ਜਿਹਦੀ ਸੇਵਾ ਕੀਤਿਆਂ ਆਤਮ ਸੁਖ ਮਿਲਦਾ ਹੈ। ਅੱਗੇ ਜੀ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ, ਜੇ ਪਤਾ ਹੈ ਕਿ ਇਹਦਾ ਰਿਜ਼ਲਟ ਮਾੜਾ ਹੈ ਤੇ ਫਿਰ ਉਹ ਘਾਲ ਕਿਉਂ ਕਰਨੇ ਪਏ। ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਨਿਖਾਲੀਏ, ਲੰਮੀ ਨਦਰ ਨਾਲ ਦੇਖੋ ਇਹਦਾ ਰਿਜ਼ਲਟ ਕੀ ਨਿਕਲੇਗਾ। ਮਹਾਰਾਜ ਕਹਿੰਦੇ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ, ਪਾਸਾ ਨੀ ਪਾਉਂਦੇ ਹੁੰਦੇ ਜਦੋਂ ਖੇਡਦੇ ਸਨ ਚੌਪੜ, ਕਹਿੰਦੇ ਇਹੋ ਜੀ ਖੇਡ ਖੇਡੋ ਕਿ ਹਾਰੋ ਨਾ ਜ਼ਿੰਦਗੀ ਦੀ ਬਾਜੀ, ਕਿਛ ਲਾਹੇ ਉਪਰ ਘਾਲੀਏ। ਇੱਕ ਸ਼ਬਦ ਸੁਣਿਆ ਪਰ ਉਹੀ ਬਹਿ ਗਿਆ ਅੰਦਰ। ਬਸ ਜੀ, ਮੈਂ ਇਹਨੂੰ ਇਉਂ ਕਹਿੰਦਾ ਵਾ, ਸਾਡੇ ਇਤਿਹਾਸਕਾਰ ਤੇ ਲੈਂਦੇ ਇੱਕੋ ਸੁਣਿਆ, ਮੈਂ ਕਹਿੰਦਾ ਸ਼ਬਦ ਕਾਹਦਾ ਸੁਣਿਆ, ਗੁਰਪ੍ਰਸਾਦ ਹੋ ਗਿਆ ਉਦਨ, ਉਸ ਸ਼ਬਦ ਨੇ ਖਿੱਚ ਪਾ ਲਈ। ਬਾਬਾ ਲਹਿਣਾ ਸਾਹਿਬ ਦਾ ਮਨ ਬਣ ਗਿਆ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ, ਅੱਜ ਸਤਿਗੁਰਾਂ ਦਾ ਪੁਰਬ ਹੈ ਤਾਂ ਮੈਂ ਬੇਨਤੀ ਕਰ ਰਿਹਾ। ਉੱਥੇ ਸਤਿਗੁਰੂ ਫਿਰ ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ, ਇਤਿਹਾਸਕਾਰ ਕਹਿੰਦੇ ਆ ਵੀ 28 ਕੁ ਸਾਲ ਦੀ ਉਮਰ ਸੀ ਬਾਬਾ ਲਹਿਣਾ ਸਾਹਿਬ ਜੀ ਦੀ ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਕਰਤਾਰਪੁਰ ਪਹੁੰਚੇ, ਇਹ 1532 ਜੀ। ਉੱਥੇ ਜਦੋਂ ਪਹੁੰਚੇ ਆ, ਇਹ ਜਾ ਰਹੇ ਸਨ ਜਥਾ ਲੈ ਕੇ ਦੇਵੀ ਦੇ, ਜਦੋਂ ਪਤਾ ਲੱਗਾ ਜੀ ਕਰਤਾਰਪੁਰ ਧਰਮਸ਼ਾਲਾ, ਤੇ ਸਾਥੀਆਂ ਨੂੰ ਕਹਿੰਦੇ ਨੇ ਤੁਸੀਂ ਰੁਕੋ ਰੁਕੋ, ਮੈਂ ਗਿਆ ਤੇ ਆਇਆ। ਮਨ ਚ ਆ ਵੀ ਉਹ ਸ਼ਬਦ ਸੁਣਿਆ ਤੇ ਉਂਝ ਸਤਿਗੁਰੂ ਲਈ ਜਿਹੜੇ ਇਤਿਹਾਸਕਾਰ ਸ਼ਬਦ ਵਰਤਦੇ ਸਨ ਕਿ ਤਪਾ ਮੁਸ਼ਕਿਆ ਹੈ, ਇਹ ਵੀ ਵਰਤਦੇ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਨੂੰ ਸੁਣਿਆ, ਇਤਿਹਾਸ ਕਹਿੰਦਾ ਘੋੜੀ ਮੋੜ ਲਈ ਕਰਤਾਰਪੁਰ ਧਰਮਸ਼ਾਲਾ ਨੂੰ, ਇਧਰ ਮੇਰੇ ਸੱਚੇ ਪਾਤਸ਼ਾਹ ਆਦਿ ਗੁਰੂ ਜੀ ਮੰਜੀ ਤੇ ਬੈਠੇ, ਮੰਜੀ ਤੇ ਬਹਿ ਕੇ ਉਪਦੇਸ਼ ਕਰਦੇ ਸਾਂ, ਮੰਜੀ ਤੇ ਬੈਠੇ ਸੰਗਤ ਕੋਲ, ਤੇ ਭਾਈ ਲਹਿਣਾ ਸਾਹਿਬ ਜੀ ਨੂੰ ਕਹਿੰਦੇ ਆ, ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਆ ਕਿ ਮੇਰੇ ਰਾਜ ਦਾ ਧਣੀ ਆ ਰਿਹਾ, ਮੈਂ ਲੈ ਆਵਾਂ। ਧਣੀਦਾਰ ਸਮਝਣੇ ਨਾ, ਮਾਲਕ ਮੇਰੇ ਰਾਜ ਦਾ ਧਣੀ ਆ ਰਿਹਾ, ਮੈਂ ਲੈਣ ਚੱਲਿਆ। ਗੁਰੂ ਕੀ ਗੱਤ ਗੁਰੂ ਜਾਣੇ। ਮਹਾਰਾਜ ਜੀ ਗਏ ਤੇ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੋ ਕੇ ਤੁਰੇ ਆ ਰਹੇ ਆ। ਘੋੜੀ ਜਦੋਂ ਉੱਥੇ ਪਹੁੰਚੀ ਤੇ ਗੁਰੂ ਨਾਨਕ ਸਾਹਿਬ, ਆਮ ਪੰਜਾਬੀ ਕਿਸਾਨਾਂ ਵਾਲੇ ਕੱਪੜੇ ਪਾਉਂਦੇ ਸਨ ਜੀ, ਚਾਦਰ ਲਾਈ ਸੀ ਤੇੜ, ਕਿਉਂਕਿ ਅੱਜ ਕੱਲ ਨਹੀਂ ਇਸ ਗੱਲ ਨੂੰ ਸੁਣਨਗੇ ਵੀ ਚਾਦਰ ਦੀ ਗੱਲ ਹੋ ਗਈ ਜੀ। ਚਾਦਰ ਲਾਈ, ਸਿਰ ਦੇ ਉੱਤੇ ਆਮ ਖੱਦਰ ਦਾ ਪਰਨਾ ਬੰਨਿਆ, ਮੋਢੇ ਤੇ ਕੱਪੜਾ ਰੱਖਿਆ। ਸੱਚੀ ਸਾਡੇ ਬਜ਼ੁਰਗ ਬਾਹਰ ਚੋਂ ਹੈ, ਸਾਡੇ ਬਜ਼ੁਰਗ ਅੱਜ ਵੀ ਪਿਤਾ ਜੀ ਮੇਰੇ, ਉਹ ਇਸਤਰੀ ਚਾਦਰ ਇਸਤਰੀ ਮੋਢੇ ਤੇ ਪਰਨਾ ਰੱਖਦੇ ਆ। ਉਹਨਾਂ ਆਪਣੀ ਪੁਰਾਤਨ ਧਾਨੀ ਗਵਾਈ। ਇਹ ਉਸ ਇਲਾਕੇ ਦਾ ਪਹਿਰਾਵਾ ਸੀ। ਜਦੋਂ ਮਹਾਰਾਜ ਜੀ ਗਏ ਤੇ ਬਾਬਾ ਲਹਿਣਾ ਜੀ ਰੁਕ ਗਏ ਘੋੜੀ ਲੈ ਕੇ, ਕਹਿਣ ਲੱਗੇ ਜੀ ਇਹ ਧਰਮਸ਼ਾਲਾ ਨਾ ਕਰਤਾਰਪੁਰ। ਹਜ਼ੂਰ ਕਹਿਣ ਲੱਗੇ ਹਾਂ, ਤੁਸੀਂ ਕਿਵੇਂ ਆਏ? ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆਇਆ। ਮਹਾਰਾਜ ਕਹਿੰਦੇ ਨੇ ਪਹਿਲੀ ਵਾਰ ਆਏ ਹੋ ਨਾ? ਜੀ ਹਾਂ। ਕਿਹੜੇ ਪਾਸੇ, ਕਿੱਧਰ ਜਾਵਾਂ? ਹਜ਼ੂਰ ਨੇ ਕਿਹਾ ਤੁਸੀਂ ਉਤਰੋ ਨਾ, ਮੈਨੂੰ ਲਗਾਮਾ ਪੜਾ ਦਿਓ, ਮੈਂ ਤੁਹਾਨੂੰ ਧਰਮਸ਼ਾਲਾ ਵਿੱਚ ਲੈ ਜਾਂਦਾ। ਮੈਂ ਕੱਲ ਵੀ ਕਿਹਾ ਕਿੰਨਾ ਸਾਦਾਪਣ ਹੋਵੇਗਾ ਪਿਆਰਿਓ, ਕੋਈ ਸ਼ੋਰ ਸ਼ਬਦ ਦਾ ਥੋੜਾ ਸੀ ਵੀ ਹੂਟਰ ਵੱਜਦੇ ਹੁਣ ਬਾਬਾ ਜੀ ਆ ਗਏ, ਪਾਸੇ ਹਟ ਜਾਓ, ਬੰਦ ਕਰ ਦਿਓ ਦਰਵਾਜ਼ੇ, ਕਰ ਦਿਓ ਕਰ ਦਿਓ। ਨਹੀਂ ਪਿਆਰਿਓ, ਗੁਰੂ ਘਰ ਚ ਨਿਮਾਣੇਪਨ ਨੂੰ ਮਾਣ ਮਿਲਦਾ ਹੈ। ਅੱਜ ਵੀ ਜਿਹੜਾ ਅੰਦਰੋਂ ਨਿਮਾਣਾ ਬਣ ਕੇ ਰਹੇਗਾ ਉਹਨੂੰ ਕਦੀ ਕੋਈ ਅਪਮਾਨਤ ਨਹੀਂ ਕਰ ਸਕੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਗਾਮਾਂ ਪਕੜ ਲਈਆਂ, ਭਾਈ ਲਹਿਣਾ ਜੀ ਘੋੜੀ ਤੇ ਸਵਾਰ ਨੇ ਅੰਦਰ ਚਲੇ ਗਏ। ਜਦੋਂ ਧਰਮਸ਼ਾਲਾ ਪਹੁੰਚੇ, ਹਜ਼ੂਰ ਨੇ ਕਿਹਾ ਪੁਰਖਾ ਘੋੜੀ ਕਿੱਲੇ ਨਾਲ ਬੰਨ ਦੇ, ਅੰਦਰ ਆ ਜਾ। ਚਲੇ ਗਏ ਜੀ। ਭਾਈ ਜੋਗਿੰਦਰ ਸਿੰਘ ਤਲਵਾੜਾ ਲਿਖਦੇ ਨੇ ਵੀ ਦੁਪਹਿਰ ਢਲ ਚੁੱਕੀ ਸੀ, ਬੈਠ ਗਏ। ਉਂਝ ਵੇਖਿਆ ਵੀ ਜਦੋਂ ਬਾਬਾ ਜੀ ਘੋੜੀ ਲੈ ਕੇ ਲਗਾਮਾਂ ਪਕੜ ਕੇ ਤੁਰੇ ਜਾਂਦੇ ਆ, ਜਿਹੜੇ ਖੇਤਾਂ ਚ ਕੰਮ ਕਰਦੇ ਸਿੱਖਾਂ ਉਹ ਨਮਸਕਾਰ ਕਰਦੇ ਨੇ। ਮਨ ਨੇ ਕਿਹਾ ਕੌਣ, ਕਿਸ ਤਰ੍ਹਾਂ? ਸ਼ਾਮ ਨੂੰ ਹੋ ਗਿਆ ਵੇਲਾ ਜੀ ਆਪਣੀ ਸਤ ਸੰਗਤ ਦਾ। ਸੱਚੀ ਸਰਕਾਰ ਮੰਜੀ ਤੇ ਬੈਠ ਗਏ, ਸੰਗਤਾਂ ਸਾਰੀਆਂ ਚ ਬੈਠ ਕੇ ਸ਼ਬਦ ਕੀਰਤਨ ਸ਼ੁਰੂ ਹੋ ਗਿਆ। ਭਾਈ ਲਹਿਣਾ ਸਾਹਿਬ ਪਹਿਲੇ ਦਿਨ ਆਏ, ਜਦੋਂ ਸਭ ਦਾ ਚਿਹਰਾ ਦੇਖਿਆ, ਇੱਕ ਜੋਧ ਨੀ ਹਰ ਸਿੱਖ ਹੀ ਭਾਈ ਜੋਧ ਦਿਸਣ ਲੱਗ ਪਿਆ। ਮਨ ਟਿਕੇ ਹੋਏ ਸਨ, ਚਿਹਰੇ ਉੱਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਲਾਲੀ ਸੀ, ਅਮੇ ਉਹ ਰਸ ਵਿੱਚ ਭਿੱਜੀਆਂ ਹੋਈਆਂ ਰੂਹਾਂ ਸਨ। ਇਹਨਾਂ ਵਾਤਾਵਰਨ, ਇਹਨਾਂ ਸ਼ਾਂਤ, ਮਨ ਟਿਕ ਗਿਆ। ਜਦੋਂ ਹਜ਼ੂਰ ਨੂੰ ਦੇਖਿਆ ਮੰਜੀ ਤੇ ਬੈਠਿਆਂ, ਅੰਦਰੋਂ ਭੈ ਨਾਲ ਕੰਬ ਉੱਠੇ ਵੀ ਇਹ ਬਾਬਾ ਜੀ ਨੇ, ਇਹ ਗੁਰੂ ਨਾਨਕ ਸਾਹਿਬ ਨੇ। ਇਤਿਹਾਸ ਕਹਿੰਦਾ ਅੱਗੇ ਵੱਧ ਕੇ ਮੱਥਾ ਟੇਕਿਓ ਨੇ, ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਪੁਰਖਾ, ਕਹਿੰਦੇ ਮਹਾਰਾਜ ਮੈਨੂੰ ਬਖਸ਼ ਦਿਓ, ਮੇਰੇ ਤੋਂ ਬੇਅਦਬੀ ਹੋਈ। ਆਪ ਜੀ ਅੱਗੇ ਪੈਦਲ ਆਏ, ਲਗਾਮਾਂ ਪਕੜ ਕੇ ਤੁਰੇ, ਮੈਂ ਅਸਵਾਰ ਬਣ ਕੇ ਆਇਆ, ਤੁਸੀਂ ਮੈਨੂੰ ਬਖਸ਼ ਦਿਓ। ਹਜ਼ੂਰ ਨੇ ਬੜੇ ਪਿਆਰੇ ਬਚਨ ਕਹਿਣ ਲੱਗੇ ਪੁਰਖਾ, ਨਾਮ ਕੀ ਹੈ ਤੁਸਾਂ ਦਾ? ਮਹਾਰਾਜ ਜੀ ਮਨ ਪਾਰਾ ਆ, ਮੇਰਾ ਨਾਮ ਲਹਿਣਾ ਹੈ। ਫਰਮਾਇਓ ਨੇ ਤੇਰਾ ਨਾਮ ਲਹਿਣਾ ਹੈ ਨਾ, ਤੁਸਾਂ ਦਾ ਨਾਮ ਲਹਿਣਾ ਹੈ ਤੇ ਅਸਾਂ ਤੁਸਾਂ ਦਾ ਦੇਣਾ ਹੈ। ਤੁਸੀਂ ਤੂੰ ਲਹਿਣਾ ਹੈ, ਮੈਂ ਸ਼ਬਦ ਵਰਤਾ, ਤੁਸੀਂ ਲਹਿਣਾ ਹੋ, ਮੈਂ ਤੁਹਾਡਾ ਦੇਣਾ ਹੈ। ਐਵੇਂ ਨੀ ਰੋਈਦਾ, ਐਵੇਂ ਮਨ ਨਾ ਭਾਰੀ ਕਰੋ। ਲੈਣ ਵਾਲੇ ਘੋੜੀਆਂ ਤੇ ਚੜ ਕੇ ਆਉਂਦੇ ਹੁੰਦੇ ਆ, ਕਿੱਡਾ ਪਿਆਰ ਭਰਿਆ ਸ਼ਬਦ ਕਿਹਾ ਗੁਰਮਖੋ। ਉਸ ਦਿਨ ਫਿਰ ਉਹਨਾਂ ਕਿਹਾ ਮਹਾਰਾਜ ਮੈਨੂੰ ਬਖਸ਼ ਦਿਓ। ਹਜ਼ੂਰ ਨੇ ਇੱਕ ਬਚਨ ਕਹੇ, ਹੈ ਤਾਂ ਇੱਕ ਇਤਿਹਾਸਕਾਰ ਦਾ ਸ਼ਿੰਗਾਰਿਆ ਹੋਇਆ, ਕਹਿਣ ਲੱਗੇ ਅੱਜ ਘੋੜੀ ਦੀਆਂ ਲਗਾਮਾਂ ਪਕੜਾਈਆਂ, ਕਿਤੇ ਸ਼ਬਦ ਘੋੜਾ ਵਰਦੇ ਆ, ਲਗਾਮਾਂ ਪਕੜਾਈਆਂ ਮੈਨੂੰ, ਗੁਰੂ ਨੂੰ ਲਗਾਮ ਪਕੜਾਈ ਤੇ ਤੈਨੂੰ ਕਰਤਾਰਪੁਰ ਦੀ ਧਰਮਸ਼ਾਲਾ ਮਿਲ ਗਈ। ਪੁਰਖਾ ਅੱਜ ਤੋਂ ਬਾਅਦ ਮਨ ਦੀਆਂ ਲਗਾਮਾਂ ਪਕੜਾ ਦੇ, ਤੈਨੂੰ ਕਰਤੇ ਦੇ ਘਰ ਵਿੱਚ ਲੈ ਜਾਵਾਂਗੇ। ਪਿਆਰਿਓ ਉਸ ਦਿਨ ਆਪਣੀਆਂ ਲਗਾਮਾਂ ਪਕੜਾ ਦਿੱਤੀਆਂ। ਮੈਂ ਇੱਥੇ ਇੱਕ ਬੇਨਤੀ ਕਰਨੀ, ਪਿਛਲੇ ਦਿਨਾਂ ਵੀ ਕੀਤੀ ਸੀ, ਜਿਹੜੀ ਸਤਿਗੁਰੂ ਪ੍ਰਸਾਦ ਹੈ ਨਾ, ਹੁਣ ਠੀਕ ਹੈ ਅਸੀਂ ਬਾਣੀ ਸਾਰੇ ਪੜ੍ਹਦੇ ਹਾਂ, ਤੁਸੀਂ ਸੰਗਤ ਕਰਦੇ ਹੋ, ਕੀਰਤਨ ਸੁਣਦੇ ਹੋ, ਤੇ ਜਦੋਂ ਜਿਹੜੀ ਸਤਿਗੁਰੂ ਜੀ ਦੀ ਚੱਲਦੀ ਹੋਈ ਸੀ, ਜਿਹੜੀ ਉਦਣ ਵੀ ਸੀ ਕਿ ਜੋ ਤੋਗਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀ ਹੈ, ਪਹਿਲੇ ਦਿਨ ਇਹੀ ਕਥਾ ਸ਼ੁਰੂ ਕੀਤੀ ਸੀ ਇੱਥੇ, ਤੇ ਕੁਦਰਤੀ ਤੌਰ ਤੇ ਦੇਖੋ ਕਮਾਲ ਹੋ ਗਈ, ਅੱਜ ਫਿਰ ਗੁਰੂ ਅੰਗਦ ਸਾਹਿਬ ਦਾ ਪੁਰਬ ਆ ਗਿਆ, ਜ਼ਿਕਰ ਵੀ ਉਹਨਾਂ ਦਾ ਕੀਤਾ ਸੀ ਉਸ ਦਿਨ, ਤੇ ਜਿੱਦਣ ਸੋਹਿਲਾ ਸ਼ੁਰੂ ਕਰਦਾ, ਅੱਜ ਸੋਹਿਲਾ ਸੁਖ ਸੋਹਿਲੜਾ ਹਰ ਧਿਆਵੋ ਆਇਆ ਹੁਕਮਨਾਮਾ। ਮੈਂ ਸਵੇਰੇ ਕਿਹਾ ਵੀ ਪਿਛਲੇ ਸਾਲ ਨੌਵੇਂ ਪਾਤਸ਼ਾਹ ਦੀ ਬਾਣੀ ਦੀ ਕਥਾ ਕੀਤੀ ਤੇ ਉਸ ਦਿਨ ਹੁਕਮਨਾਮਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਜਿੱਦਣ ਆਪਾਂ ਸਮਾਪਤੀ ਕੀਤੀ ਤੂੰ ਕਥਾ ਦੀ। ਇਹ ਸਤਿਗੁਰੂ ਦੀ ਅਸੀਸ, ਮੈਂ ਤਾਂ ਸਮਝਣਾ ਕਿ ਗੁਰੂ ਸਾਹਿਬ ਮੋਹਰ ਲਾਉਂਦੇ ਨੇ ਭਾਈ ਗਾਓ ਸੋਹਿਲੇ ਨੂੰ। ਹੁਣ ਉਹ ਜਿਹੜੀ ਬਖਸ਼ਿਸ਼ ਸੀ, ਮੇਰੀ ਫਿਰ ਬੇਨਤੀ ਸੁਣਿਓ, ਜਿਹੜੀ ਗੁਰ ਪ੍ਰਸਾਦ ਹੈ ਇਹਨੂੰ ਆਮ ਚੀਜ਼ ਨਾ ਲਈਏ। ਗੁਰੂ ਦੇ ਵਿੱਚ ਪਰਮਾਤਮਾ ਆਪ ਵਰਤਦੇ ਨੇ, ਗੁਰੂ ਦਾ ਅਰਥ ਟੀਚਰ ਆਚਾਰਿਆ ਅਸੀਂ ਕਰਨੇ ਆ। ਮੈਂ ਕਈ ਵਾਰੀ ਕਹਿੰਦਾ ਗੁਰਮੁਖੋ, ਗੁਰੂ ਦਾ ਅਰਥ ਕੇਵਲ ਉਸਤਾਦ ਨਹੀਂ, ਗੁਰੂ ਦੇ ਵਿੱਚ ਨਿਰਾਕਾਰ ਸਾਕਾਰ ਹੋ ਕੇ ਵਰਤਦਾ ਹੈ। ਜਿੱਥੇ ਗੁਰੂ ਆਪਣੀ ਰਹਿਮਤ ਕਰਦਾ ਨਾ, ਸੱਚ ਇਹ ਸੁੱਕੇ ਮਨ ਨੂੰ ਵੀ ਗੁਰੂ ਖਰਿਆਂ ਕਰ ਦਿੰਦਾ ਹੈ। ਉਂਝ ਗੁਰੂ ਦੀ ਕਿਰਪਾ ਕਰਨ ਦੇ ਤਰੀਕੇ ਕਈ ਨੇ। 18ਵੀਂ ਅਸ਼ਟਪਦੀ ਦਾ ਇੱਕ ਪਦਾ ਹੈ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਹੋ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਇਸ ਵਿੱਚ ਸਾਰੇ ਤਰੀਕੇ ਨੇ, ਦਰਸ਼ਨ ਕਰਕੇ ਬਚਨ ਸੁਣ ਕੇ ਸਪਰਸ਼ ਕਰਕੇ। ਪਰ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ, ਜਿਹੜੀ ਨਿਰਾਕਾਰ ਨੇ ਸਾਕਾਰ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਵਰਤੇ, ਉਹੀ ਜੋਤ ਉਹੀ ਖਜ਼ਾਨਾ ਸਭ ਕੁਝ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਸਾਹਿਬ ਨੂੰ ਦਿੱਤਾ ਹੈ, ਉਹੀ ਜੋਤ ਜੁਗਤ ਗੁਰੂ ਅਮਰਦਾਸ ਕੋਲ ਗਈ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਇਸ ਪੰਜ ਪਿਆਰਿਆਂ ਵਾਲੀ ਇਸ ਰੁਖਾਨੀ ਘਟਨਾ ਨੂੰ, ਸੱਚੀ ਮੁੱਚੀ ਅਲੌਕਿਕ ਘਟਨਾ ਨੂੰ ਸਿਰਫ ਤਾਂ ਸਿਰਫ ਪੰਜਾਂ ਦੀ ਗਿਣਤੀ ਤੱਕ ਨਾ ਅਰਥ ਕਰੀਏ। ਸੱਚ ਇਹ ਵੇ ਕਿ ਜਿਹੜੀ ਜੁਗਤ ਨਾਮ ਦ੍ਰਿੜ ਕਰਾਨ ਦੀ ਨੌ ਪਾਤਸ਼ਾਹੀਆਂ ਨੇ 10 ਪਾਤਸ਼ਾਹੀਆਂ ਚ ਵਰਤੀ, ਉਹ ਪੰਜਾਂ ਪਿਆਰਿਆਂ ਵਿੱਚ ਟਿਕਾ ਦਿੱਤੀ, ਉਹ ਕਮਾਲ ਕਰ ਦਿੱਤੀ। ਆ ਫਿਰ ਪੰਜਾਂ ਨੂੰ ਕਹਿੰਦੇ ਨੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ। ਇਹ ਪੱਕੀ ਮੋਹਰ ਲਾ ਦਿੱਤੀ ਭਾਈ ਕਿ ਇਹ ਤੁਸੀਂ ਜਦੋਂ ਅੰਮ੍ਰਿਤ ਛਕਨੇ ਆ ਨਾ ਜੀ, ਜਿਹਨਾਂ ਛਕਿਆ ਉਹਨੂੰ ਪਤਾ ਨਾਮ ਦ੍ਰਿੜ ਕਰਾਇਆ ਜਾਂਦਾ। ਗੁਰੂ ਅੰਗਦ ਸਾਹਿਬ ਨੇ ਹੀ ਕਿਹਾ, ਆਸਾ ਦੀਵਾਰ ਦੇ ਪਹਿਲੀ ਪੌੜੀ ਨਾਲ ਹੀ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਜੇ ਸੌ ਚੰਦਾ ਉਗਵੈ, ਇਹ ਗੁਰੂ ਅੰਗਦ ਸਾਹਿਬ ਦਾ ਬਚਨ ਹੈ। ਕਹਿੰਦੇ ਨੇ ਭਾਵੇਂ 100 ਚੰਦਰਮੇ ਚੜ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਜੇ ਸੋ ਚੰਦਾ ਉਗਵੈ ਸੂਰਜ ਚੜਿਆ ਹਜ਼ਾਰ, ਇੱਥੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ। ਗੁਰ ਕੁੰਜੀ ਪਾਹੁ ਨਿਵਲ, ਇਹ ਵੀ ਗੁਰੂ ਅੰਗਦ ਸਾਹਿਬ, ਮਨ ਖੋਟਾ ਤਨ ਛ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਮੈਂ ਕੱਲ ਬੇਨਤੀ ਕੀਤੀ, ਜਿਹੜੇ ਪੰਜ ਨੇ ਵਾਹਿਗੁਰੂ ਜੀ ਉਹਨਾਂ ਦਾ ਆਪਣਾ ਜੀਵਨ ਹੀ ਜੀਵਨ ਨੂੰ ਬਦਲਦਾ ਹੈ। ਇੱਥੇ ਮੈਂ ਫਿਰ ਬੇਨਤੀ ਕਰਾਂ, ਮਹਾਰਾਜ ਜੀ ਦੇ ਦਰ ਤੇ ਆ ਗਏ, ਹੁਣ ਉਹਨਾਂ ਸੇਵਾ ਜਿਹੜੀ ਕੀਤੀ, ਸਾਡੇ ਇਤਿਹਾਸ ਨੇ ਸਾਖੀਆਂ ਸਾਂਭੀਆਂ ਨੇ, ਇਹ ਸਾਖੀਆਂ ਬਹੁਤ ਕੋਈ ਦੱਸਦੀਆਂ ਨੇ। ਅਸੀਂ ਆਮ ਤੌਰ ਤੇ ਕਹਾਂਗੇ ਨਿੱਕੀ ਜੀ ਘਟਨਾ ਜੀ, ਦੇਖੋ ਸਿੱਧੀ ਗੱਲ, ਚੂਹੀ ਮਰ ਗਈ, ਮਹਾਰਾਜ ਕਹਿੰਦੇ ਧਰਮਸ਼ਾਲਾ ਸੂਈ ਚੂਹੀ ਬਾਹਰ ਕੱਢੋ, ਤੇ ਬਾਬਾ ਲਹਿਣਾ ਜੀ ਸਭ ਤੋਂ ਪਹਿਲਾਂ ਚੁੱਕ ਕੇ ਤੁਰ ਪੈਂਦੇ ਆ। ਰਾਤ ਨੂੰ ਕੰਧ ਡਿੱਗਦੀ ਧਰਮਸ਼ਾਲਾ ਦੀ, ਰਾਤ ਨੂੰ ਕਰਨ ਲੱਗ ਪੈਂਦੇ ਆ, ਕੱਪੜੇ ਧੋਣ ਲੱਗ ਪੈਂਦੇ ਆ, ਕਟੋਰਾ ਕੱਢਣ ਲੱਗ ਪੈਂਦੇ ਆ, ਤੇ ਜਦੋਂ ਸਤਿਗੁਰੂ ਨੂੰ ਮਿਲ ਕੇ ਵਾਪਸ ਖਡੂਰ ਗਏ ਨਾ, ਤੇ ਆਪਣੀ ਦੁਕਾਨ ਸਾਂਭ ਦਿੱਤੀ ਪਿੱਛੇ ਭਾਣਜੇ ਨੂੰ, ਮਾਤਾ ਖੀਵੀ ਜੀ ਨੂੰ ਕਹਿੰਦੇ ਨੇ ਤੂੰ ਮੇਰਾ ਸਾਥ ਦੇ, ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੱਲਿਆ। ਉਹਨਾਂ ਕਿਹਾ ਜੀ ਤੁਸੀਂ ਸੇਵਾ ਕਰੋ, ਅਸੀਸ ਲਵੋ। ਬੜੀ ਧਾਰਮਿਕ ਬਿਰਤੀ ਸੀ ਮਾਂ ਜੀ ਦੀ, ਸੇਵਾ ਕੀਤੀ, ਆਏ ਬੜੇ ਚਾਹ ਨਾਲ, ਝੋਲਾ ਆਪਣਾ ਲੈ ਆਏ, ਕੱਪੜੇ ਆਪਣੇ ਲੈ, ਹੁਣ ਮੈਂ ਆਉਣਾ ਹੀ ਨਹੀਂ, ਧਰਮਸ਼ਾਲਾ ਚ ਰਹਿਣਾ ਨਾ। ਆਉਂਦਿਆਂ ਸਾਰ ਜਿੱਥੇ ਮਹਾਰਾਜ ਨੇ ਲਗਾਮਾਂ ਪਕੜੀਆਂ ਉੱਥੇ ਹੀ ਅੱਸੂ ਦਾ ਮਹੀਨਾ ਸੀ, ਜੋ ਭਾਦੋ ਅੱਸੋ, ਤੇ ਤੁਹਾਨੂੰ ਪਤਾ ਭਾਦੋ ਅੱਸੋ ਚ ਆਪਾਂ ਝੋਨਾ ਚੋਂ ਨਦੀਨ ਕੱਢਣੇ ਹੁੰਦੇ ਆ, ਉਦੋਂ ਝੋਨਾ ਹੁੰਦਾ ਜੀਰੀ, ਮਹਾਰਾਜ ਨਦੀਨ ਕੱਢਣ ਪਏ। ਨਦੀਨ ਆਪ ਪਤਾ ਹੋਣਾ ਜੀ, ਤੁਹਾਨੂੰ ਤਾਂ ਪਤਾ ਹੀ ਹੈ, ਸ਼ਹਿਰ ਵਾਲੇ ਕਈ ਸੱਜਣਾ ਨੂੰ ਨਹੀਂ ਪਤਾ ਹੁੰਦਾ, ਜਿਹਨੂੰ ਧਾਨ ਦੀ ਖਤਨ ਖੇਤ ਕਹਿੰਦੇ ਹੋ, ਚਾਵਲੋ ਕੀ ਖੇਤੀ ਕਹਿੰਦੇ ਹੋ, ਆਪਣੇ ਝੋਨਾ ਕਹਿੰਦੇ ਆ, ਮੁੰਜੀ ਕਹਿੰਦੇ ਆ, ਤੇ ਜੀਰੀ ਕਹਿੰਦੇ ਆ, ਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਆਇਆ ਸਾਲੀ, ਕੋ ਸਾਲ ਜਿਵਾਹੇ ਸਾਲੀ, ਉਹਦਾ ਅਰਥ ਵੀ ਮੁੰਜੀ ਹੈ, ਝੋਨਾ ਹੈ। ਹੁਣ ਉਹਦੇ ਵਿੱਚ ਜਿਹੜਾ ਕੱਖ ਉੱਗ ਪੈਂਦੇ ਨੇ ਜਾਂ ਘਾਹ ਡਿਲਾ ਹੁੰਦਾ ਬੜਾ ਵੱਡਾ ਵੱਡਾ, ਉਹ ਪੱਟਿਆ ਜਾਂਦਾ, ਉਹ ਫਿਰ ਉਹਨਾਂ ਦਿਨਾਂ ਚ ਪੱਠੇ ਘੱਟ ਹੁੰਦੇ ਨੇ, ਭਾਦੋ ਸੌ ਅੱਸੋ ਚ ਤਕਰੀਬਨ ਜਵਾਰ ਚਰੀ ਜਿਹੜੀ ਉਹ ਮੁੱਕ ਜਾਂਦੀ, ਫਿਰ ਕਿਸਾਨ ਕੀ ਕਰਦੇ ਨੇ ਉਹ ਨਦੀਨ ਕੱਢ ਕੇ ਉਹਨੂੰ ਧੋ ਕੇ ਉਹ ਡੰਗਰਾਂ ਅੱਗੇ ਸਿੱਧਾ ਪਾ ਦੀਦਾ ਸੀ। ਬਾਬਾ ਜੀ ਚਿੱਟੇ ਕੱਪੜੇ ਪਾਏ ਭਾਈ ਲੈਣੇ ਨੇ ਹੱਟੀ ਤੇ ਬਹਿਣ ਵਾਲੇ, ਮਹਾਰਾਜ ਜੀ ਨੂੰ ਦੇਖਿਆ, ਗੁਰੂ ਸਾਹਿਬ ਕਹਿੰਦੇ ਆ ਗਏ ਜੀ ਸਤਿਗੁਰੂ, ਕਹਿਣ ਲੱਗੇ ਮੈਂ ਉਡੀਕਦਾ ਪਿਆ ਸਾਂ, ਆ ਪੰਡ ਬੜੀ ਭਾਰੀ ਕਿਸੇ ਤੋਂ ਚੁੱਕੀ ਨੀ ਜਾਣੀ, ਆ ਚੁੱਕ ਪੰਡ। ਸੰਤ ਬਚਨ ਕਿਹਾ ਝੋਲਾ ਬਾਬਾ ਜੀ ਨੇ ਫੜ ਲਿਆ, ਪੰਡ ਭਾਈ ਲੈਣਾ ਸਾਹਿਬ ਦੇ ਸਿਰ ਤੇ ਰੱਖ ਦਿੱਤੇ। ਪੰਡ ਚ ਚੋਵੇ ਪਾਣੀ, ਕਿਉਂਕਿ ਘਾਹ ਗਿੱਲਾ ਸੀ, ਜੜਾਂ ਨਾਲ ਪੱਟਿਆ ਹੋਇਆ ਧੋ ਕੇ ਪਾਈ ਦਾ ਸੀ, ਉਹ ਜਦੋਂ ਜੜਾਂ ਚੋਂ ਗੰਧਲਾ ਜਿਹਾ ਪਾਣੀ ਡਿੱਗਾ ਸਾਰੇ ਕੱਪੜੇ ਭਿੱਜ ਗਏ। ਸੰਤ ਬਚਨ ਕਰਕੇ ਤੁਰੀ ਗਏ, ਜਦੋਂ ਜਾ ਕੇ ਜਿੱਥੇ ਮੱਝਾਂ ਗਾਵਾਂ ਬੱਜੀਆਂ ਸਨ ਸੱਟੀ ਪੰਡ, ਇੰਨੀ ਦੇਰ ਨੂੰ ਮਾਂ ਸੁਲੱਖਣੀ ਜੀ ਬਾਹਰ ਆ ਗਏ, ਉਹਨਾਂ ਦੇਖਿਆ, ਕਹਿਣ ਲੱਗੇ ਸਤਿਗੁਰੂ ਜੀ ਜੀ ਇਹ ਅੱਜ ਹੀ ਲੈਣ ਆਇਆ, ਘਰ ਵੀ ਨਹੀਂ ਆਇਆ, ਆ ਦੇਖੋ ਤੁਸੀਂ ਪੰਡ ਚੁਕਾ ਦਿੱਤੀ, ਸਾਰੇ ਕੱਪੜੇ ਇਹਦੇ ਚਿੱਕੜ ਨਾਲ ਗਾਰੇ ਨਾਲ ਭਰੇ ਗਏ। ਜਦੋਂ ਦੋ ਕੁ ਵਾਰੀ ਕਿਹਾ ਸਾਰੇ ਕੱਪੜੇ ਭਰੇ ਗਏ, ਹਜ਼ੂਰ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਸੁਲੱਖਣੀਏ ਇਹ ਪੰਡ ਨਹੀਂ ਕੋਈ ਚੁੱਕ ਸਕਦਾ ਇਹਦੇ ਤੋਂ ਬਿਨਾਂ, ਮੈਂ ਵਹਿੰਦਾ ਸਾਂ ਕਿਸੇ ਨੀ ਪੰਡ ਚੁੱਕਣੀ ਇਹ ਤੋਂ ਬਿਨਾਂ। ਉਹਨਾਂ ਕਿਹਾ ਹੋਰ, ਕਹਿਣ ਲੱਗੇ ਨਹੀਂ ਇਹ ਇਹ ਹੀ ਚੁੱਕ ਸਕਦਾ ਹੈ। ਦੂਜੀ ਗੱਲ ਹੱਸ ਕੇ ਕਹਿੰਦੇ ਨੇ ਗੁਰੂ ਘਰ ਦੀ ਕੀਤੀ ਹੋਈ ਸੇਵਾ, ਇਹ ਛਿੱਟੇ ਚਿੱਕੜ ਨਹੀਂ ਹੁੰਦੇ, ਇਹ ਕੇਸਰ ਦੇ ਛਿੱਟੇ ਹੁੰਦੇ ਆ, ਇਹ ਕੇਸਰ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਉਸ ਗੁਰੂ ਬਾਬਾ ਲਹਿਣਾ ਸਾਹਿਬ ਨੇ ਇੰਨੀ ਸੇਵਾ ਕੀਤੀ ਕਿ ਉਹਨਾਂ ਨੇ ਡੰਕੇ ਦੀ ਚੋਟ ਤੇ ਕਿਹਾ ਭਾਈ ਜੇ ਬਖਸ਼ਿਸ਼ ਲੈਣੀ ਹੈ ਤੇ ਗੁਰੂ ਦਰ ਦੇ ਉੱਤੇ ਝੁਕਣਾ ਪਏਗਾ। ਜਿਵੇਂ ਸਤਿਗੁਰੂ ਦੇ ਅਸੀਂ ਬਚਨ ਵੀ ਪੜ੍ਹਨੇ, ਕੱਲ ਵੀ ਪੜ੍ਹਿਆ ਸੀ, ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ, ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਜਿਹਨੂੰ ਲੱਗੇ ਸਨ ਉਹ ਚ ਮਿਲ ਗਿਆ ਗੁਰੂ ਨਾਨਕ ਸਾਹਿਬ ਚ, ਲੱਗਾ ਸੋ ਪ੍ਰਵਾਨ। ਫਿਰ ਦੇਖੋ ਜਿਹੜੀ ਰਾਮਕਲੀ ਕੀ ਵਾਰ ਹੈ, ਉਸ ਵਿੱਚ ਜ਼ਿਆਦਾ ਪੌੜੀਆਂ ਗੁਰੂ ਅੰਗਦ ਸਾਹਿਬ ਨਾਲ ਸੰਬੰਧਿਤ ਨੇ। ਉਸ ਦਿਨ ਦਾਸ ਨੇ ਅਰਜ਼ ਕੀਤੀ ਸੀ ਕਿ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦੈ, ਦੇ ਗੁਣਾ ਸਤ ਭੈਣ ਪਾਰ ਆਵਖੈ, ਪਾਰ ਅੰਗਦ ਦਾਨ ਪੜੀਮਦੈ, ਨਾਨਕ ਰਾਹ ਚਲਾਇਆ ਸਚਕੋਟ ਸਤਾਣੀ ਨੀਮਦੈ, ਲਹਿਣੇ ਧਰਿਓ ਨੇ ਛੱਤ ਸਿਰ। ਬਾਬਾ ਲਹਿਣਾ ਜੀ ਦੇ ਸਿਰ ਤੇ ਰੁਖਾਨੀ ਛਤਰ ਰੱਖ ਦਿੱਤਾ ਗੁਰੂ ਨਾਨਕ ਸਾਹਿਬ ਨੇ। ਲਹਿਣੇ ਧਰਿਓ ਨੇ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਮਦੈ, ਮਤਗੁਰ ਆਤਮ ਦੇਵ ਦੀ ਖੜਕ ਜੋਰ ਪ੍ਰਾਕ ਹੋਵੇ ਜੀਦ ਹੈ। ਉਸ ਦਿਨ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਗਿਆਨ ਦੇ ਖੜਕ ਨਾਲ ਸੱਚ ਇਵੇ ਕੱਟ ਕੇ ਗੁਰੂ ਅੰਗਦ ਸਾਹਿਬ ਨੂੰ ਜੀ ਦਾਨ ਦੇ ਦਿੱਤਾ। ਪ੍ਰਾਕ ਹੋਵੇ ਜੀਦ ਹੈ, ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦ ਹੈ, ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਈ ਖੱਟੀ ਹੈ, ਜੋਤ ਉਹ ਜੁਗ ਸਹਿ ਸਹਿ ਕਾਇਆ ਫਿਰ ਪਲਟੀ ਹੈ, ਝੁੱਲੇ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਖੱਟੀ ਹੈ। ਹੁਣ ਦੇਖੋ ਉਸ ਹੱਟੀ ਤੇ ਗੁਰੂ ਨਾਨਕ ਸਾਹਿਬ ਦਿੱਤੇ, ਭਾਈ ਲਹਿਣਾ ਜੀ ਗੁਰੂ ਅੰਗਦ ਦੇ ਬਣ ਕੇ ਬਹਿ ਗਏ। ਉਹ ਚ ਇੱਕ ਹੋਰ ਵੀ ਬਚਨ ਹੈ, ਐਵੇਂ ਨਹੀਂ ਚਲਾਕੀ ਨਾਲ ਨਹੀਂ ਗੱਦੀ ਗੁਰਿਆਈ, ਮਹਾਰਾਜ ਦਾ ਇੱਕ ਬਚਨ ਹੈ, ਸਿੱਖਾਂ ਪੁੱਤਰਾਂ ਘੋ ਕਹਿ ਸਭ ਉਮਤ ਵੇਖੋ ਜੇ ਕਿਉਂ। ਇਹ ਹੈ ਪਵਿੱਤਰ ਤੁਕ, ਜੋਤ ਸਮਾਣੀ ਜੋਤ ਮਾਹੇ, ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਦੇ ਅੰਦਰ ਸਮਾ ਗਈ। ਮੇਰੀ ਫਿਰ ਬੇਨਤੀ ਧਿਆਨ ਨਾਲ ਸੁਣਿਓ, ਦੋ ਲਫ਼ਜ਼ ਨੇ ਜੋਤ ਤੇ ਜੁਗਤ, ਰੂਹਾਨੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤਦੀ ਹੈ, ਤੇ ਸਿੱਖਾਂ ਵੀ ਜੁਗਤ ਤਾਂ ਵਰਤਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਪਿਆਰੇ ਬੰਦਗੀ ਕਰਨ ਵਾਲੇ ਅੰਮ੍ਰਿਤ ਸੰਚਾਰ ਕਰਦੇ ਨੇ ਉਦੋਂ ਜੁਗਤ ਵਰਤਦੀ ਹੈ। ਇਹ ਜੋਤ ਤੇ ਜੁਗਤ ਇਕੱਠੇ ਨੇ। ਫਿਰ ਬੇਨਤੀ ਜੀ, ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਸੇਤੀ ਮੇਕਿਉਨ, ਮਿਕ ਲਿਆ ਆਪਣੇ ਬਰਾਬਰ ਬਣਾ ਲਿਆ ਚੁਣ ਲਿਆ। ਸਿੱਖਾਂ ਪੁੱਤਰਾਂ ਘੋ ਕਹਿ ਸਭ ਉਮਤ ਵੇਖੋ ਜੇ ਕਿਉਂ, ਜਾਂ ਸੁਦੋਸ਼ ਤਾਂ ਲਹਿਣਾ ਟੇਕਿਓ। ਅਖੀਰ ਤੇ ਬਾਬਾ ਲਹਿਣਾ ਜੀ ਟਿਕੇ। ਅਗਲੀ ਗੱਲ, ਵਾਪਸ ਆਏ ਕਰਤਾਰਪੁਰ ਸਿੰਘ। ਚਲੋ ਅੱਜ ਥੋੜੀ ਜੀ ਮੈਂ ਇਹ ਪੁਰਬ ਕਰਕੇ ਬੇਨਤੀ ਕਰ ਜ਼ਿਆਦਾ ਕਰ ਬੈਠਾ, ਅਰਥ ਆਪਾਂ ਕਰਨੇ ਆ ਇਹਦੇ, ਇਸ ਨਾਲ ਮਿਲਦੀ ਹੈ ਨਾ ਗੁਰੂ ਨੂੰ ਮਿਲ ਕੇ ਗੱਲ ਬਣਨੀ। ਵਾਪਸ ਆਏ ਕਰਤਾਰਪੁਰ ਤੋਂ, ਮਾਤਾ ਖੀਵੀ ਜੀ ਬਹੁਤ ਖੁਸ਼ ਸਨ। ਗਿਆਨੀ ਗਿਆਨ ਸਿੰਘ ਲਿਖਦੇ ਨੇ ਜਦੋਂ ਆਏ ਤੇ ਪੁੱਛਿਆ ਜੀ ਕੀ ਲੈ ਕੇ ਆਏ ਹੋ, ਉੱਤਰ ਦਿੱਤੋ ਨੇ ਮਾਤਾ ਜੀ ਨੂੰ ਭਲੀਏ तेरे वास्ते गुरु नानक ने लंगर दा कड़छा भेजा है, मेनू अपने रूहानी शब्द दी कुंजी दिती है। तुहाडे लई इह कड़छा है लंगर दा, मेनू दिता अपना खजाना उन्हां वंडन लई। तुसीं लंगर वंडो ते मैं गुरु नानक साहिब दी कमाई दा जिहड़ा नाम दा खजाना है ओह मानवता नूं वंडना वा। ते जे देखो लंगर च है ही इस तरह आ बचन कहे गुरु ग्रंथ साहिब विच, गुरु के रबाबिया ने बलवंड खीवी नेक जन जिस बहुती छाओ पतराली, संघने पत्रिया वाली शाख है माता खीवी जी। पतराली दा अर्थ आपां जिहदे पत्र बड़े, जिहदे चो सूरज दी किरण ना निकले, इहदा मतलब माता खीवी इन्ने प्यार वाले सन ना जी। गुस्से नाल तपदे तो तपदा बंदा भी जिहड़ा माता खीवी कोल बहिंदा सी ना, उहनूं जन्म देण वाली मां भुल जांदी सी, अंदर ठंड पै जांदी सी। देखो शब्द बाणी देने, बलवंड खीवी नेक जन जिस बहुती छाओ पतराली, लंगर दौलत वंडिया रस अमृत खीर क्याली। लंगर भी दौलत भी ते खीर क्यो वाली बनदी है। लंगर दौलत वंडिया रस अमृत खीर क्याली, गुरसिखा के मुख उजले मन मुख थीए पराली। आ पराली बन गए, पराली तो आप समझने ना। एदे विच एक होर लंगर है, ये तो माता खीवी जी कर रहे है। एक होर लंगर है जी, लंगर चले गुर शब्द हर तोट ना आवी खटिए, खर्चा दित खसम दी आप खैदी खैर दबटिए। वाह वाह, कहने इना कु शब्द का खजाना दे दिता गुरु अंगद साहब आप छक रहे ने, ते दोनों हथा नाल छिंजदे पए ने। गुरु नानक दी कमाई मुकदी कोई नहीं पई। गुरमुखो ए इमोशनल करन लई नहीं, मैं पिछले दिन भी जदों मोर्चे ते भी गए ते बोले ते सारी सी लोकां सब नूं पता लग गया भी सिख जिहड़े ने लंगर लांदे हुंदे आ, ते करम सारी दुनिया पता लग गया ना। ते किते लाने आ, किते ढा के खवाने आ, है ना, किसे करोड़ां दा इक्को दिन चढ़ा दिंदे आ काम। जे किते असीं संगठित हो जाइए, वाहिगुरु जी संगठित हो के सरदा सब दी पूरी होवे, एक दिन करोड़ां खर्चन दी बजाए उहनूं किसे होर थां ते भी सेवा कीती जा सकदी। बंदे किन्ना कु खा लैणे जी, किन्ना कु पी लूगा, क्योंकि लंगर जिसम नूं चलाण वास्ते वे, जिसम लंगर खाण वास्ते नहीं केवल। फिर बेनती है कि लंगर तां खाना है कि जिसम जिउंदा रहे, इस करके नहीं जिउणा कि आपां लंगर ही खाई जाणा है। रोटी तां खानी है कि जिसम नूं एनर्जी मिले, इस करके एनर्जी पैदा नहीं करनी भी खाई जाणा है, ते एनर्जी इस करके चाहीदी रब दी बंदगी कर सकी, सिमरन कर सकी है। पर यह सब नूं पता है भी लंगर लगता है, तो मैं कहना यह तुहाडी घाट नहीं, तुसी लाया, यह साडी है जी। मैं अपनी गलती मानना, क्योंकि साडे कोल उस ढंग नाल सी गल भी नहीं कर सके। सिर्फ लोकां नूं पता है जिथे सिख ने उथे लंगर लगता है, तो मैं कहना हुना यह सिर्फ लंगर ना देखो, अंदर जाके मत्था टेको, इत्थे इक होर लंगर मिलता है जिन्हों किते नहीं शांति मिलती, उन्हों गुरु के शब्द का लंगर शांति देता है। इत्थे भी सारे बह सकने हैं, कल्ली नहीं भी यहां पर। वो कहने या हिंदू आए मुसलमान आए, कोई भी बैठे, सरदार कभी नफरत नहीं करते, जो मर्जी खाओ। प्यारे हो इत्थे भी आके बैठो, इत्थे कोई कीर्तन सुनो, कोई बाणी सुनो, कभी गुरु नफरत नहीं करते। मैं बेनती करा जी फिर उस विषय ते, अज गुरु अर्जुन साहब कह रहे ने कि हे मित्रो मेरी बेनती सुनो। ते कल मैं क्या वेखो जा मुर्शद मिलेगा जिहड़ियां बेनतियां कर करके कहिंदा मेरी गल मान लो, कहो मान लै मेरो। गुरु तेग बहादुर साहिब कहिंदे हां जी, इत्थे वे करो बेनंती सुनो मेरे मीता, हे मेरे मित्र जनो मेरी इत बेनती नूं सुनो। संत टहल टहल टैंका हाथ लल्ला, संत टहल की बेला, ए वक्त जेड़ा है रब दे प्यारे संत जना दी सेवा करन दा है। ते जे एदा ए सेवा करांगे जी, फिर इयां खाट चलो चलो हर लाहा, इत्थे सेवा करोगे ते समझो सब कौंट च पई जा रहा है। दो दिन सेवा करो, तीन दिन करो, इस सेवा नू कोई कट ही नहीं सकदा। महाराज गुरु नानक साहिब जी, जे सेवा करांगे ते दुनियादारी दुनियादारी तरह काम कर रहे हैं। महाराज कहिंदे ने नहीं, इत्थे सेवा करेगा ते रब दी दरगाह भी थां मिलेगी। ਇਤ ਤਾਂ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਇਆਂ ਅਖਾੜ ਚਲੋ ਅਰਲਾਹ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬਹਿਸਣ ਪਾਈਏ, ਕਹੁ ਨਾਨਕ ਬਾਂਹ ਲੁਡਾਈਏ। ਮਹਾਰਾਜ ਕਹਿੰਦੇ ਤੂੰ ਸੇਵਾ ਕਰ, ਤੇ ਇਥੋਂ ਤੱਕ ਗੁਰਬਾਣੀ ਨੇ ਇੱਕ ਬਾਦਸ਼ਾਹ ਦੀ ਵਾਈਫ, ਉਹਦੀ ਰਾਣੀ, ਉਸ ਮਹਾਰਾਣੀ ਤੋਂ ਉੱਚਾ ਉਸ ਔਰਤ ਨੂੰ ਦਰਜਾ ਦਿੱਤਾ ਜਿਹੜੀ ਰਹਿੰਦੀ ਝੌਂਪੜੀ ਚ ਪਰ ਗੁਰੂ ਕੀ ਸੰਗਤ ਵਿੱਚ ਪਾਣੀ ਢੋ ਕੇ ਸੇਵਾ ਕਰਦੀ ਹੈ। ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਕਬੀਰ ਹੈ ਗੈ ਬਾਹਨ ਸਗਨ ਘਨ, ਹੈ ਗੈ ਦਰਥ ਹਾਥੀ ਘੋੜੇ, ਇੱਕ ਰਾਜੇ ਕੋਲ ਹਾਥੀ ਨੇ ਘੋੜੇ ਨੇ, ਕੀਮਤੀ ਤੋਂ ਕੀਮਤੀ ਰਾਣੀ ਦੀ ਸਵਾਰੀ ਹੈ। ਪਰ ਮਹਾਰਾਜ ਅੱਗੇ ਕਹਿੰਦੇ ਛਤਰ ਪੱਤੀ ਕਿਨਾਰ, ਉਸਦਾ ਘਰ ਵਾਲਾ ਛਤਰ ਦਾ ਮਾਲਕ ਹੈ, ਛਤਰਪਤੀ ਕਿਨਾਰ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ, ਪ੍ਰਭੂ ਦੇ ਪਿਆਰਿਆਂ ਦੇ ਸੰਗਤ ਵਿੱਚ ਪਾਣੀ ਭਰਨ ਵਾਲੀ ਗਰੀਬੜੀ ਜੀ ਔਰਤ, ਉਹਦਾ ਮੁਕਾਬਲਾ ਮਹਾਰਾਣੀ ਨਹੀਂ ਕਰ ਸਕਦੀ। ਅੱਗੇ ਫਿਰ ਇਸੇ ਪ੍ਰਸ਼ਨ ਦਾ ਉੱਤਰ ਆਪੇ ਦਿੱਤੋ ਨੇ, ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਰਾਜੇ ਦੀ ਰਾਣੀ ਮਹਾਰਾਣੀ ਹਾਥੀ ਘੋੜੇ ਸਭ ਕੁਝ ਉਹਦੀ ਨਿੰਦਿਆ ਕਿਉਂ, ਤੇ ਇੱਕ ਝੌਂਪੜੀ ਚ ਰਹਿਣ ਵਾਲੀ ਉਹਨੂੰ ਮਾਨ ਕਿਉਂ, ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਹਰ ਚੇਰੀ ਕਿਉਂ ਮਾਨ, ਉਹ ਮਾਂਗ ਸਵਾਰ ਹੈ ਬਿਖੈ ਕੋ ਉਹ ਸਿਮਰੈ ਹਰ ਨਾਮ। ਗੁਰੂ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਦੋਨੇ ਭਲੇ ਨੇ, ਕਿਉਂ ਇੱਥੇ ਦੋ ਕਿਹਾ ਪਰ ਐਨ ਜੁੜੇ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਪਰਮਾਤਮਾ ਦਾ ਸੰਤ ਜਨ ਉਹਦੀ ਬੰਦਗੀ ਕਰਾਉਂਦਾ। ਗੁਰੂ ਗੋਬਿੰਦ ਸਿੰਘ ਬੈਠੇ ਸਨ ਜੀ, ਆ ਗਰਮੀ ਦੇ ਦਿਨ ਚੱਲਣ ਪਏ, ਜੇਠ ਦਾ ਮਹੀਨਾ, ਸੰਗਤ ਬਹੁਤ ਆਵਾਜ਼ ਦਿੱਤੀ ਜੀ ਪਾਣੀ, ਮਹਾਰਾਜ ਫਿਰ ਕਿਹਾ ਜ਼ਾਲਮ ਸਿੰਘ ਪਾਣੀ, ਸਿੰਘ ਦਾ ਨਾਮ ਸੀ, ਸੌ ਸਾਖੀ ਚ ਨਾਂ ਲਿਖਿਆ ਜ਼ਾਲਮ ਸਿੰਘ ਪਾਣੀ। ਇੰਨੇ ਚਿਰ ਨੂੰ ਇੱਕ ਬੈਠਾ ਸੀ ਬਹੁਤ ਅਮੀਰ ਬੱਚਾ, ਜਿਹਦੇ ਘਰ ਨੌਕਰ ਚਾਕਰ ਭੂਏ ਭਾਂਡਾ ਮਹਿਲ, ਇੱਕੋ ਦਮ ਦੌੜਿਆ ਬਾਟਾ ਭਰ ਕੇ ਪਾਣੀ ਲੈ, ਮਹਾਰਾਜ ਜੀ ਨੂੰ ਕਹਿੰਦਾ ਲਓ ਜੀ ਛਕੋ। ਸਤਿਗੁਰਾਂ ਨੇ ਜਦੋਂ ਬਾਟਾ ਹੱਥ ਚ ਪਕੜਿਆ ਦੇਖਿਆ ਤੇ ਹੱਥ ਬੜੇ ਕੋਮਲ ਸਨ, ਇੱਕ ਹੱਥ ਚ ਬਾਟਾ ਪਕੜ ਲਿਆ, ਹੱਥ ਪਕੜ ਕੇ ਕਹਿੰਦੇ ਨੇ ਬੇਟਾ ਕਦੀ ਸੇਵਾ ਨਹੀਂ ਕੀਤੀ, ਕਿਰਤ ਨਹੀਂ ਕੀਤੀ? ਕਹਿੰਦਾ ਮਹਾਰਾਜ ਸੱਚ ਪੁੱਛੋ ਤੇ ਅੱਜ ਪਹਿਲੇ ਦਿਨ ਪਾਣੀ ਭਰ ਕੇ ਲਿਆਇਆ ਵਾਂ, ਜਿੱਦਣ ਦਾ ਜੰਮਿਆ ਵਾਂ, ਰਾਜ ਭਾਗ ਨੌਕਰ ਚਾਕਰ, ਸਾਡੇ ਤਾਂ ਪੈਰਾਂ ਦੀ ਜੁੱਤੀ ਵੀ ਨੌਕਰ ਲਾਉਂਦੇ ਆ ਜੀ, ਉਹ ਹਮੇ ਦੱਸੀ ਜਾ, ਸਾਡੇ ਘਰ ਤਾਂ ਅਸੀਂ ਪਾਣੀ ਦਾ ਗਲਾਸ ਨੀ ਕਦੀ ਭਰਿਆ, ਪਹਿਲੀ ਵਾਰੀ ਬਾਟਾ ਭਰਿਆ। ਹਜ਼ੂਰ ਨੇ ਬਾਟਾ ਭਵਾ ਕੇ ਮਾਰਿਆ ਬਾਹਰ, ਕਹਿਣ ਲੱਗੇ ਮੈਂ ਇਹੋ ਜਿਹੇ ਹੱਥਾਂ ਦਾ ਪਾਣੀ ਨੀ ਪੀਂਦਾ ਹੁੰਦਾ। ਇਹ ਮੇਰਾ ਖਿਆਲ ਅਠਵੰਜਵੀਂ ਸਾਖੀ ਹੈ ਜੀ, ਦੇਖ ਲਿਓ ਤੁਸੀਂ ਸੌ ਸਾਖੀ ਚ। ਮਹਾਰਾਜ ਕਹਿੰਦੇ ਇਹੋ ਜਿਹਾ ਪਾਣੀ ਨੀ ਪੀਂਦਾ ਮੈਂ। ਸੰਗਤ ਹੈਰਾਨ ਹੋ ਗਈ, ਚੁੱਪ ਛਾ ਗਈ। ਫਿਰ ਉਹਨੇ ਕਿਹਾ ਮਹਾਰਾਜ ਮੇਰੇ ਤੋਂ ਕੋਈ ਗੁਸਤਾਖੀ ਹੋ ਗਈ ਬੱਚੇ ਨੇ? ਮਹਾਰਾਜ ਕਹਿੰਦੇ ਆ ਕਦੀ ਮੁਰਦੇ ਨੂੰ ਛੂ ਕੇ ਰੋਟੀ ਮੁਰਦੇ ਨੂੰ ਲਾ ਕੇ ਮੂਰਤੀ ਖਾਈ ਦੀ ਹੈ? ਪਾਣੀ ਮੁਰਦੇ ਨੂੰ ਛੁਆ ਕੇ ਕਦੀ ਪੀਤਾ ਕਿਸੇ ਨੇ? ਨਹੀਂ ਮਹਾਰਾਜ, ਮੈਂ ਪੁੱਛਿਆ ਭੁੱਲ ਗਿਆ, ਮੈਨੂੰ ਦੱਸੋ ਗਲਤੀ ਕੀ ਹੋਈ? ਕਹਿਣ ਲੱਗੇ ਜਿਹੜੇ ਹੱਥ ਸੇਵਾ ਨਹੀਂ ਕਰਦੇ ਉਹ ਚੱਲਦੀ ਫਿਰਦੀ ਲਾਸ਼ ਨੇ, ਮੁਰਦੇ ਹੱਥਾਂ ਦਾ ਪਾਣੀ ਨਹੀਂ ਪੀਂਦਾ, ਮੈਂ ਉਹਨਾਂ ਹੱਥਾਂ ਦਾ ਪਾਣੀ ਪੀਂਦਾ ਜਿਹੜੇ ਸੇਵਾ ਕਰਦੇ ਹੁੰਦੇ ਆ। ਮੇਰੇ ਕਹਿਣ ਤੋਂ ਮੁਰਾਦ ਨੂੰ ਬਾਬਾ ਜੀ ਨੇ ਕਿਹਾ ਵਿਣ ਸੇਵਾ, ਗੁਰੂ ਭਾਈ ਗੁਰਦਾਸ ਸਾਹਿਬ ਨੇ ਤ੍ਰਿਗ ਹੱਥ ਪੈਰ, ਇਹ ਬਾਣੀ ਕਹਿ ਰਹੀ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ ਸੇਵਾ। ਇੱਥੇ ਸਤਿਗੁਰੂ ਨੇ ਕਿਹਾ ਭਾਈ ਇਹ ਸਾਨੂੰ ਸੌਣ ਲੱਗਿਆ ਆਖਰੀ ਉਪਦੇਸ਼ ਹੈ ਜੀ। ਮੈਂ ਆਖਰੀ ਤਾਂ ਕਿਹਾ ਕੀ ਪਤਾ ਕਈ ਬੰਦੇ ਸਵੇਰੇ ਉੱਠਦੇ ਵੀ ਨਹੀਂ, ਸੋਹਿਲਾ ਸਾਹਿਬ ਪੜ ਗਏ, ਹੋ ਸਕਦਾ ਆਖਰੀ ਰਾਤ ਹੋਵੇ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਆਂ ਖਾੜ ਚਲੋ ਹਰ ਲਾਹਾ, ਆਗੈ ਬਸਨ ਸੇਲਾ, ਅੱਗੇ ਸੌਖਾ ਹੋ ਜਾਏਗਾ। ਅੱਗੇ ਜੀ ਮਹਾਰਾਜ ਔਦ ਘਟੈ, ਔਦ ਅਰਥ ਆਯੂ ਉਮਰ ਆਰਬਲਾ, ਘਟੈ ਦਾ ਅਰਥ ਘਟ ਗਈ, ਤੇ ਸੌਣ ਲੱਗਿਆ ਕਹਿੰਦੇ ਪਏ ਆ ਅੱਜ ਇੱਕ ਦਿਨ ਹੋਰ ਘਟ ਗਿਆ ਤੇਰਾ, ਕਿਉਂਕਿ ਪਾਠ ਸੌਣ ਲੱਗਿਆ ਹੋ ਰਿਹਾ। ਔਦ ਘਟੈ ਉਮਰ ਘਟ ਗਈ, ਕਿਵੇਂ? ਦਿਨਸ ਰੈਣਾਰੇ ਰਾਰੇ ਉੱਤੇ ਦੁਲਾਵਾਂ ਜੀ, ਪਹਿਲੇ ਤੇ ਅਖੀਰਲੇ ਤੇ ਲਾਂ, ਰੈਣਾਰੇ ਉਮਰ ਘਟ ਗਈ ਹੈ ਦਿਨ ਤੇ ਰਾਤ ਕਰਕੇ। औद घटै दिन सरैणारे मन गुर मिल काज सवारे। हे मेरे मना तू आ जिंदगी दा काज सवार लै सेवा ते सिमरन दा ते अपने गुरु नूं मिल के सवार। ते गुरमुखो असीं जिन्ने बैठे हां सच्ची मुची घटदी पई है ना खिन खिन करके। वैसे गुरु ग्रंथ साहिब जी दे उस दिन मैं कहा सी साडी उम्र उदो ही घटनी शुरू हो गई जदों मां दी कुख चो बाहर निकल के पहला सवार बाह सटिया। पहला साह बाहर गया ना जदों इस तरह प्रक्रिया चलदी एक साह अंदर एक बाहर। जेड़ा बाहर गया उन्हें घटाना शुरू करता वह फिर खाली कर लग पिया भांडा। ते दिन ब दिन जे कोई पुछदा आपां जेको बाणी ने सानू समाद दित्ती सारिआं नूं भी जिस दिन दे जम्मे आ उदन दे फिजिकल तौर ते कहांगे वध रहे आ भी वड्डा हो गया बच्चा वड्डा हो गया सियाणा हो गया हांजी विद्वान हो गया। पर गुरु ग्रंथ साहिब कहिंदे समें दे लिहाज नाल ज्यों ज्यों वक्त बीतदा बंदा वड्डा नहीं हुंदा छोटा हुंदा है घट रिहा। गुरु साहिब दा बचन कहे चेतना है तो चेत लै निस दिन मैं प्राणी छिन छिन औद बिहात है। तेरी उम्र लंघ गई औद घटै एक दिन होर घट गया। छिन छिन औद बिहात है फूटे घट ज्यो पानी जिवें टुटे कोई घड़े विचों एक एक बूंद बूंद सिमदिया घड़ा खाली हो जाता है। यह 70 साल के साह लेके आया सी कोई थोड़े नहीं होंगे 70 साल का भांडा भरिया रहना मिट्टी का भांडा का कोई 4 घंटे 5 घंटे 2 दिन भरिया रहा है भांडा का 70 साल का प्यारे 70 साल का भांडा भी खाली हो गया। हाँ फर्क है कई 20 साल च खाली हो जाते कोई 2 महीने बाद कई 1 घंटे बाद ही खाली हो जाते। गुरु जी कहते जन्म तो बाद उम्र घट रही ये पानी घड़े चो निकल रहा सह का चेतना है तो चेत लै निस दिन मैं प्राणी छिन छिन औद बिहात है फूटे घट ज्यो पानी दिन ते पहर पहर ते करिया घट रहा। वह जी पहल दूजे शब्द आप कथा की ना विश्वे चस्या घड़िया पहरा थिती वारी मां होवा आ कुछ हों पे यही घट रहा है ना छिन छिन करके। हजूर सच्चे पातशाह करें दिन ते पैर पैर ते करियां आप घटै तन छीजै काल अहेरी फिरै बदक जो कहो हो कवन बिद कीजै सो दिन आमन लागा मात पिता भाई सुत बंता कहो को है काका जब लग जोत काया मैं बरतै आपा पशु ना पूजै लालच करै जीवन पद कारण लोचन कशु ना सूजै। कहिंदा मैं होर जीना है पर गुरु साहिब कहिंदे घट दीए। सारे महापुरखां इको गल कही जी जिन्हां दा मर्जी कोई बचन पढ़ लो गुरु ग्रंथ साहिब च। फरीद साहिब कहिंदे ने बंदे दी जिंदगी दी दौड़ इस तरह जिवें कोठे दी दौड़ छत दी दौड़ है छोटा जिहा छत होवे कोठे दी उत्थे बंदा किन्ना कु दौड़ लूगा। फरीदा कोठे धुक्कण केतड़ा किन्ना कु भजेगा च उत्ते बनेरे ते कोठे धुक्कण केतड़ा पिर नींदड़ी निवार जोधे लद्दे गाणवे गए विलाड़ विलाड़ जेड़े दिन गिनती दे लब्बे सन प्यारे छाल मार के चले गए समझी कोई नहीं। महाराज कहिंदे ने मेरी गल मान लै ते एक गल होर जे जी वेखो ये ना उपदेश एक दिन का नहीं मैनूं इंज लगता है भी गुरु साहब रोज कहिंदे आ चल कल नहीं बनी गल अज निकल गया सवेर तो शुरू कर दे सच ए वे। गुरु तेग बहादुर साहब जी बचन कर दे ना अजे कुछ नहीं विगड़िया हुण ही शुरू कर दे रे नर ए साची जी तार सगल जगत है जैसे सुपना बिनस दलगत न बार बारू भीत बनाई रच पच रहत नहीं दिन चार तैसे ये सुख माया के उर्जो कहां गवार अजू समझ कछ बिगड़ो नाहिन भजले राम मुरार। गुरमुखो केड़ा मुर्शद जेड़ा रोज कहिंदा है चल जे कल नहीं शुरू किया अज ही शुरू करे कुछ नहीं विगड़िया बस तू चल पो। पर ए जेड़ा अंदर वाला है मैं बेनती करा ए रहिंदी कोई नहीं प्रेजेंट च वर्तमान च रहिंदा जी किते ना ना इन्ना जिन्ना ए बंदे नू पचला के रखदा ना इन्ना कोई नहीं जिथे भी जाए याद रखियो संतुष्ट नहीं जे रहिंदा ए इन्ना काला पैंदा ना ए इकोदम बदल मंगदा है फिर बेनती हा खिन खिन मंगदा किसी जगह तुम चले जाओ आपां चले जाइए थोड़े चिरां बाद कहिंदा नहीं नहीं हुण अक गए चलो चलीए किन्ने चा नाल गया ए वर्तमान तो थकदा है अकदा भी नहीं ए नहीं होर चाहिदा ते रजदा कदी नहीं ਪਰ ਗੁਰੂ ਸਾਹਿਬ ਕਹਿੰਦੇ ਨੇ ਭਾਈ ਇਹਨੇ ਟਿਕਣਾ ਤਾਂ ਹੈ, ਤੂੰ ਅੱਜ ਨੂੰ ਸਾਂਭਣਾ ਸ਼ੁਰੂ ਕਰ ਦੇ। ਔਦ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾਸ਼ਵਾਰੇ, ਮਨਾ ਤੂੰ ਗੁਰੂ ਜੀ ਨੂੰ ਮਿਲ ਕੇ ਆਪਣਾ ਕਾਸ਼ ਵਾਰ ਲੈ। ਕਿਹੜਾ ਕਾਜ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਆ ਕਾਜ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ, ਮਨ ਗੁਰਮਿਲ ਕਾਸ਼ ਵਾਰੇ ਰਹਾਓ। ਅੱਗੇ ਜੀ ਇਹੋ ਸੰਸਾਰ ਆ ਜਿਹੜਾ ਅਸੀਂ ਦੇਖਣੇ ਪਏ ਆ, ਉਂਝ ਵੈਸੇ ਸੰਸਾਰ ਦਾ ਲਫ਼ਜ਼ੀ ਅਰਥ ਹੁੰਦਾ ਜਿਹੜਾ ਘੁੰਮ ਰਿਹਾ ਹੈ, ਜਿਹੜਾ ਸਰਕਲ ਚ ਨਾ ਸੰਸਾਰ ਦਾ ਲਫ਼ਜ਼ ਹੈ ਹੀ ਇਹ, ਜਿਹਨੂੰ ਆਪ ਅੰਗਰੇਜ਼ੀ ਯੂਨੀਵਰਸ ਕਹਿੰਦੇ ਹੋ ਨਾ, ਸੰਸਾਰ ਦਾ ਮਤਲਬ ਹੈ ਜਿਹੜਾ ਚੱਕਰ ਚ ਪਿਆ ਹੈ, ਘੁੰਮ ਹੀ ਰਿਹਾ। ਇਹ ਸੰਸਾਰ ਬੇਕਾਰ, ਇੱਥੇ ਵਿਕਾਰ ਦਾ ਅਰਥ ਵਿਅਰਥ ਨਹੀਂ, ਬੇਕਾਰ ਆ ਵਾਸ਼ਨਾਵਾਂ ਦੇ ਵਿੱਚ, ਤੇ ਜਿਹੜਾ ਵਿਕਾਰ ਚ ਉਹ ਸੰਸੇ ਚ ਹੀ ਰਹੇਗਾ, ਸ਼ੰਕਾਗ੍ਰਸਤ ਰਹੇਗਾ। ਇਹ ਸੰਸਾਰ, ਇਹ ਦੁਨੀਆ ਬੇਕਾਰ ਸੰਸੇ ਮਹਿ, ਇਹ ਵਿਕਾਰਾਂ ਦੇ ਸੰਸੇ ਵਿੱਚ ਹੀ ਖਚਤ ਹੈ। ਤੇ ਮਹਾਰਾਜ ਕਹਿੰਦੇ ਤਰਿਓ, ਇੱਥੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਇਹ ਜਿਹੜਾ ਊੜਾ ਹੈ ਨਾ ਜੀ, ਉਹਨੂੰ ਬੰਦ ਨਹੀਂ ਕੀਤਾ, ਖੁੱਲਾ ਰੱਖਿਆ। ਤਰਿਓ ਨਹੀਂ, ਤਰਿਓ, ਜੇ ਆਪਾਂ ਪਾਠ ਇਸ ਤਰ੍ਹਾਂ ਕਰਾਂਗੇ, ਕੌਣ ਤਰਿਓ ਜੀ? ਬ੍ਰਹਮ ਗਿਆਨੀ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਉਹ ਇਸ ਸੰਸਾਰ ਬੇਕਾਰ ਸੰਸੇ ਵਿੱਚੋਂ ਤਰ ਗਿਆ, ਜਿਹਨੂੰ ਬ੍ਰਹਮ ਦਾ ਅਰਥ ਪਰਮੇਸ਼ਵਰ ਦਾ ਗਿਆਨ ਹੋਇਆ। ਗੁਰੂ ਜੀ ਕਹਿ ਰਹੇ ਨੇ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਕੋਈ ਬੰਦਗੀ ਵਾਲਾ ਤਰਦਾ ਹੈ, ਨਹੀਂ ਤੇ ਪਿਆਰੇ ਡੁੱਬਦੇ ਹੀ ਨੇ ਲੋਕੀ। ਪਰ ਇੱਕ ਕਾਲ ਕਮਾਲ ਦੀ ਗੱਲ, ਜਿਹੜਾ ਤਰਦਾ ਹੈ ਉਹਦੇ ਕੋਲ ਇੰਨੀ ਸਮਰਥਾ ਕਰੋੜਾਂ ਤਾਰ ਸਕਦਾ ਹੈ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਭਾਈ ਸਾਹਿਬ ਨੇ ਕਿਹਾ ਬਲਿਹਾਰੀ ਤਿੰਨਾਂ ਗੁਰਸਿੱਖਾਂ, ਆਪ ਤਰੇ ਤਰੇਨ ਸਰੀਠਾ, ਆਪ ਤਰਦਾ ਦੂਜਿਆਂ ਨੂੰ ਤਾਰ ਦਿੰਦਾ। ਬ੍ਰਹਮ ਗਿਆਨੀ, ਉਹਨੂੰ ਗਿਆਨ ਹੋ ਗਿਆ, ਇਸ ਸੰਸਾਰ ਚ ਹੀ ਰਹਿੰਦਾ, ਉਹ ਤਰ ਗਿਆ। ਅੱਗੇ ਜੀ ਜਿਸ ਹੈ, ਜਿਸ ਨੂੰ ਜਗਾਏ, ਜਗਾ ਦੇਵੇ ਚੇਤਨਾ ਦੇ ਤੌਰ ਤੇ, ਅੰਦਰੋਂ ਜਗਾ ਦੇ। ਮਹਾਰਾਜ ਕਹਿੰਦੇ ਨੇ ਜਿਸ ਹੈ ਜਗਾਏ ਪਿਆਵੈ, ਜਿਸ ਨੂੰ ਜਗਾ ਕੇ ਪਿਆ ਦੇ, ਕੀ ਪਿਆਵੇ? ਇਹੋ ਰਸ, ਆ ਰਸ ਜਿਹੜਾ ਨਾਮ ਦਾ ਹੈ, ਜਿਸ ਨੂੰ ਪਰਮਾਤਮਾ ਗੁਰੂ ਜਗਾ ਕੇ ਨਾਮ ਰਸ ਦੇ ਦੇ, ਬੰਦਗੀ ਦੇ ਦੇ। ਜਿਸ ਹੈ ਜਗਾਏ ਪਿਆਵੈ ਇਹੋ ਰਸ, ਫਿਰ ਉਹਨੇ ਕੀ ਕੀਤਾ ਜੀ? ਅਕਥ ਕਥਾ ਤਿੰਨ ਜਾਨੀ, ਉਹਨੇ ਅਕਥ ਦੀ ਕਥਾ ਨੂੰ ਜਾਣਿਆ ਹੈ, ਜਿਹਨੂੰ ਨਾਮ ਰਸ ਪਿਆਦ ਹੈ। ਮੈਂ ਪਿਛਲੇ ਦਿਨ ਵੀ ਕਿਹਾ ਜੀ, ਕਹਾਣੀ ਤਾਂ ਸਾਰੀ ਰਸ ਦੀ, ਜੇ ਇਹ ਸ਼ਬਦ ਭਾਵੇਂ ਦੁਨੀਆਂ ਦੇ ਤੌਰ ਤੇ ਲੈ ਲਓ, ਭਾਵੇਂ ਅਧਿਆਤਮਕ ਤੌਰ ਤੇ ਲੈ ਲਓ, ਇਹ ਰਸ ਹੀ ਘੁੰਮੀ ਜਾਂਦਾ ਚਾਰ ਚੁਫੇਰੇ। ਅੱਖਾਂ ਦਾ ਰਸ, ਕੰਨਾਂ ਦਾ ਰਸ, ਜੀਭ ਦਾ ਰਸ, ਇੰਦਰੀ ਦਾ ਰਸ, ਇਹ ਸਾਰਾ ਹੈ ਤਾਂ ਸਵਾਦ ਦੀ ਸਾਰੀ ਕਹਾਣੀ ਨਾ, ਆ ਜੀਭ ਜੋ ਮਰਜ਼ੀ ਲੈ ਲਓ। ਪਰ ਗੁਰਮਤ ਕਹਿੰਦੀ ਹੈ ਜਿਸ ਨੂੰ ਨਾਮ ਦਾ ਰਸ ਆ ਜਾਏ, ਸੱਚੀ ਮੁੱਚੀ ਜਿੰਨਾ ਮਰਜ਼ੀ ਕੋਈ ਵਾਸ਼ਨਾ ਦਾ ਰਸ ਹੋਵੇ, ਨਾਮ ਦੇ ਰਸ ਤੋਂ ਸਭ ਫਿੱਕੇ ਪੈ ਜਾਂਦੇ ਆ। ਗੁਰੂ ਸਾਹਿਬ ਨੇ ਕਿਹਾ ਰਾ ਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਮਹਾਰਾਜ ਜੀ ਨੇ ਕਿਹਾ ਵੀ ਉਹ ਰਸ ਜਿਹਨੂੰ ਨਾਮ ਦਾ ਰਸ ਆ ਜਾ। ਹੁਣ ਅਗਲੀ ਗੱਲ ਇੱਥੇ ਹੋਰ ਕਲੀਅਰ ਕਰ ਦਿੱਤੀ, ਰਸ ਆਪਣੇ ਆਪ ਨਹੀਂ ਲਿਆ ਜਾਂਦਾ, ਜਿਸ ਹੈ ਜਗਾਏ ਪਿਆਵੇ ਇਹੋ ਰਸ, ਜਿਹਨੂੰ ਜਗਾ ਕੇ ਆਪ ਪਿਆਵੇ। ਤੇ ਮੈਂ ਆਪ ਜੀ ਨੂੰ ਪਿਛਲੇ ਦਿਨ ਹੀ ਕਿਹਾ ਸੀ, ਬਾਗ ਬਗੀਚੇ ਤੁਹਾਡੇ ਘਰ ਚ ਫਲਦਾਰ ਰੁੱਖ ਨੇ, ਪਾਣੀ ਲਾ ਸਕਦੇ ਹਾਂ, ਖਾਦ ਪਾ ਸਕਦੇ ਹਾਂ, ਕੀੜਿਆਂ ਦੀ ਦਵਾਈ ਪਾ ਸਕਦੇ ਹਾਂ, ਫਲਾਂ ਚ ਰਸ ਤੇ ਨਹੀਂ ਭਰ ਸਕਦੇ ਨਾ, ਰਸ ਤਾਂ ਸੂਰਜ ਹੀ ਭਰੂਗਾ। ਆਪਾਂ ਉੱਦਮ ਕਰ ਸਕਦੇ ਹਾਂ ਤੇ ਰਸ ਉਹ ਆਪ ਬਖਸ਼ਿਸ਼ ਕਰਕੇ ਦਿੰਦਾ ਹੈ। ਹਾਂ, ਦੂਜੀ ਗੱਲ, ਇੱਕ ਰਸਤਾ ਹੈ ਹੋਰ, ਰਸ ਅੰਮ੍ਰਿਤ ਨਾਮ ਰਸ, ਅਤ ਭਲਾ ਕਿਤ ਬਿਧ ਮਿਲੇ ਰਸ ਖਾਏ। ਗੁਰੂ ਰਾਮਦਾਸ ਜੀ, ਚਾਹੇ ਪੁੱਛੋ ਸੁਹਾਗਣੀ ਤੁਸੀਂ ਕਿਉਂ ਕਰ ਮਿਲਿਆ ਪ੍ਰਭਾਏ, ਉਹ ਵੇ ਪ੍ਰਵਾਹ ਨਾ ਬੋਲਣੀ ਕੋ ਮਲ ਮਲ ਧੋਵਾਂ ਤਿੰਨ ਪਾਏ। ਅੱਗੇ ਫਿਰ ਸਤਿਗੁਰਾਂ ਨੇ ਬਚਨ ਕੀਤਾ ਕਿ ਸੁਹਾਗਣਾ ਦੇ ਮਨ ਚ ਤਰਸ ਆ ਗਿਆ, ਉਹਨਾਂ ਨੇ ਕਿਹਾ ਵੀ ਰਸ ਮਿਲ ਸਕਦਾ ਗੁਰਮੁਖੀ ਹੈ ਸੁਹਾਗਣੀ ਤਿੰਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੁਹਾਰਸ ਗਾਏ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੇ ਇਹੋ ਰਸ ਅਕਤ ਕਥਾ ਤਿੰਨ ਜਾਨੀ ਅੱਗੇ ਜੀ ਮਹਾਰੇ ਫਿਰ ਸਾਨੂੰ ਸਮਤ ਦਿੰਦੇ ਆ ਜਾ ਕਹੋ ਆਏ ਜਿਸ ਲਈ ਆਪਾਂ ਆਏ ਹਾਂ ਜਿਸ ਵਾਸਤੇ ਅਸੀਂ ਜਨਮ ਮਿਲਿਆ ਹੈ ਸੋਈ ਬੇਹਾਜੋ ਬੇਹਾਜੋ ਬੱਬੇ ਸਿਹਾਰੀ ਹੈ ਜਿਸ ਲਈ ਆਏ ਹਾਂ ਉਸ ਨੂੰ ਵਿਹਾਜੀਏ ਉਹਨੂੰ ਖਰੀਦੀਏ ਉਹਦਾ ਵਪਾਰ ਕਰੀਏ ਤੇ ਮਹਾਰਾਜ ਕਿੱਥੋਂ ਖਰੀਦੀਏ ਅੱਗੇ ਕਹਿ ਲੱਗੇ ਖਾਰ ਗੁਰ ਤੇ ਮਨ ਹੈ ਬਸੇਰਾ ਫਿਰ ਬੇਨਤੀ ਸੁਣਿਓ ਉਹ ਖਰੀ ਗੁਰ ਤੇ ਗੁਰੂ ਰਾਹੀਂ ਗੁਰੂ ਤੋਂ ਮਨ ਹੈ ਦਰਥ ਮਨ ਵਿੱਚ ਬਸੇਰਾ ਦਰਥ ਵਸ ਜਾਏਗਾ ਇਸ ਕਰਕੇ ਆਏ ਹਾਂ ਪਰਮਾਤਮਾ ਸਾਡੇ ਹਿਰਦੇ ਚ ਵਸੇ ਤੇ ਮਹਾਰਾਜ ਕਹਿੰਦੇ ਉਹ ਵਸਦਾ ਗੁਰੂ ਦੇ ਰਾਹੀਂ ਜਿਹਦੇ ਤੇ ਗੁਰੂ ਕਿਰਪਾ ਕਰਦੇ ਖਰੀ ਉਹਦੇ ਮਨ ਚ ਬਸੇਰਾ ਕਰ ਲੈਂਦਾ ਫਿਰ ਬੇਨਤੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਆਏ ਵਿਹਾਜਨ ਯਾ ਵਣਜ ਕਰੋ ਵਣ ਜਾ ਰਿਓ ਵਖਰ ਰਿਓ ਸੰਭਾਲ ਤੈਸੀ ਵਸਤ ਵਸਾਈ ਹੈ ਜੈਸੀ ਨਿਭਕੈ ਨਾਲ ਅੱਗੇ ਸਾਹ ਸੁਜਾਣ ਕੈ ਲੈਸੀ ਵਸਤ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਜਾ ਕੋ ਆਏ ਸੋਈ ਵਿਹਾਜੋ ਹਰ ਜਸ ਵਖਰ ਲੈ ਚਲੋ ਸੋ ਦੇਖੈ ਪਤਿਆਏ ਜਿਸ ਵਖਰ ਦੀ ਅਸੀਂ ਇਸ ਧਰਤੀ ਤੇ ਆਇਆ ਹੈ ਮਹਾਰਾਜ ਕਹਿੰਦੇ ਨੇ ਉਹਨੂੰ ਵਿਹਾਜੋ ਹਰ ਹਰ ਨਿਤ ਜਪੋ ਜੀਹੋ ਲਾਂ ਖਟਿਓ ਦਿਹਾੜੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੈ ਬਸੇਰਾ ਹੁਣ ਅਗਲੀ ਤੁਕ ਥੋੜੇ ਜਿਹਾ ਅਰਥ ਜਿੰਨੀ ਕੁ ਮੈਨੂੰ ਸਮਝ ਪਈ ਮੈਂ ਦਾਵਾ ਬਿਲਕੁਲ ਨਹੀਂ ਕਰਦਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਹਾਂ ਇਹ ਦੋ ਸ਼ਬਦ ਆ ਗਏ ਜੀ ਇੱਕ ਘਰ ਤੇ ਇੱਕ ਮਹਿਲ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਗੁਰਮੁਖ ਆਮ ਅਰਥ ਕਰਦੇ ਆ ਨਿਜ ਘਰ ਦਾ ਅਰਥ ਮਹਿਲ ਦਾ ਅਰਥ ਟਿਕਾਣਾ ਪਰ ਜਦੋਂ ਪਾਠ ਕਰ ਰਹੇ ਹਾਂ ਨਿਜ ਘਰ ਮਹਿਲ ਪਾਵੋ ਘਰ ਦੇ ਰਾਹ ਇਹਨੂੰ ਸਿਹਾਰੀ ਲੱਗੀ ਹੈ ਘਰ ਰਾਹੀਂ ਹੋ ਸਕਦਾ ਘਰ ਵਿੱਚ ਇਹਦੇ ਬਾਹਰ ਮੁਖੀ ਅਰਥ ਜਦੋਂ ਕਰਾਂਗੇ ਘਰ ਹੁੰਦਾ ਛੋਟਾ ਮਹਿਲ ਹੁੰਦਾ ਬੜਾ ਵੱਡਾ ਮਹਿਲ ਨੂੰ ਘਰ ਥੋੜਾ ਕੱਲਾ ਕਹਿੰਦੇ ਵਾਹ ਵਾਹ ਸਤਿਗੁਰੂ ਕਿੰਨੀ ਮਿਹਰ ਕੀਤੀ ਨਿਜ ਘਰ ਮਹਿਲ ਪਾਵੋ ਨਿਜ ਘਰ ਦਾ ਅਰਥ ਹੈ ਜੀਵ ਆਤਮਾ ਸਾਡੀ ਅੰਦਰ ਆਤਮਾ ਮਹਿਲ ਦਾ ਅਰਥ ਹੈ ਜਿਹੜਾ ਵਿਰਾਟ ਪਰਮਾਤਮਾ ਹੈ ਤੈਨੂੰ ਭਟਕਣ ਦੀ ਲੋੜ ਨਹੀਂ ਤੂੰ ਆਪਣੇ ਨਿਜ ਆਤਮੇ ਜੁੜ ਜਾ ਤੈਨੂੰ ਅੰਦਰੋਂ ਹੀ ਮਹਿਲ ਮਿਲ ਜਾਏਗਾ ਫਿਰ ਬੇਨਤੀ ਨਿਜ ਘਰ ਮਹਿਲ ਪਾਓ ਥਿਰ ਕਰ ਬੈਸੋ ਹਰਜਨ ਪਿਆਰੇ ਜੀ ਨੂੰ ਕਹਿੰਦੇ ਨਾਨਕ ਬੱਧਾ ਘਰ ਤਾਂ ਜਿੱਤੇ ਕਹਿੰਦੇ ਨਿਜ ਘਰ ਆਪਣੇ ਘਰ ਚ ਆਪਣੇ ਅੰਤਰ ਆਤਮੇ ਟਿਕ ਜਾ ਇਹਦਾ ਮਤਲਬ ਇਹ ਵੇ ਜਿਹੜਾ ਵਿਰਾਟ ਸਾਰੀਆਂ ਥਾਵਾਂ ਤੇ ਵਰਦਾ ਤੈਨੂੰ ਆਪਣੇ ਘਰ ਵਿੱਚੋਂ ਲੱਭ ਜਾਏਗਾ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਘੱਟ ਮਾਹੀ ਜੀਓ ਨਿਜ ਘਰ ਆਪਣੇ ਘਰ ਚ ਸੱਚੀ ਮੁੱਚੀ ਆਪਣੇ ਘਰ ਵਰਗਾ ਬਾਹਰ ਮੁਖੀ ਵੀ ਸਵਾਦ ਕੋਈ ਨਹੀਂ ਜਿੰਨਾ ਮਰਜ਼ੀ ਹੋਟਲਾਂ ਚ ਰਹਿ ਲਓ ਜਿੰਨਾ ਮਰਜ਼ੀ ਕਰੋੜਾਂ ਪਤੀਆਂ ਦੀਆਂ ਕੋਠੀਆਂ ਚ ਰਹਿ ਜਾਓ ਜਦੋਂ ਬੰਦਾ ਆਪਣੇ ਘਰ ਦੀ ਮੰਜੀ ਤੇ ਆਉਂਦਾ ਹੈ ਨਾ ਇੱਕ ਮਿੰਟ ਚ ਸਭ ਕੁਛ ਸਵਾਹ ਕਰ ਦਿੰਦਾ ਕਹਿੰਦਾ ਛੱਡੋ ਇਹ ਸੇਵਾ ਤਾਂ ਬੜਾ ਕੀਤੀ ਆਪਣੀ ਮੰਜੀ ਵਰਗਾ ਸਵਾਦ ਕਿਤੇ ਨਹੀਂ ਆਪਣੇ ਘਰ ਵਰਗਾ ਕਿਤੇ ਸਵਾਦ ਨਹੀਂ ਹੁੰਦਾ ਸੱਚੀ ਮੁੱਚੀ ਬਾਹਰ ਵੀ ਤੇ ਅੰਦਰ ਵੀ ਆਪਣੇ ਘਰ ਕਰੀਏ ਕਿ ਇਹ ਨਿਕੰਮਾ ਮੈਂ ਆਪਣੀ ਗੱਲ ਕਰ ਰਿਹਾ ਆਪਣੇ ਘਰ ਚ ਬਹਿੰਦੇ ਹੀ ਨਹੀਂ ਲੋਕਾਂ ਦੇ ਬੂਹੇ ਅੱਗੇ ਖਲੋਤਾ ਹੈ ਕਿਸੇ ਦੇ ਮੁੰਡੇ ਬਾਰੇ ਬੋਲੀ ਜਾਂਦਾ ਕਿਸੇ ਦੀ ਕੁੜੀ ਬਾਰੇ ਸੁਣੀ ਜਾਂਦਾ ਕਿਸੇ ਦੇ ਬਿਜ਼ਨਸ ਬਾਰੇ ਉਹ ਕਮਲਿਆ ਤੂੰ ਆਪਣੇ ਘਰ ਦਾ ਪਹਿਰਾ ਦੇ ਇਸੇ ਨੂੰ ਕਰਕੇ ਜਦੋਂ ਨਿੱਜ ਘਰ ਚ ਰਹਿੰਦੀ ਨਹੀਂ ਤੇ ਆਪਣੇ ਘਰ ਰਹਿਣਾ ਕੋਈ ਨਹੀਂ ਲੋਕਾਂ ਦੇ ਘਰ ਅੱਗੇ ਮੇਰੀ ਗੱਲ ਸਮਝ ਗਏ ਨਾ ਸਾਰਾ ਦਿਨ ਕੀ ਕਰਨੇ ਲੋਕਾਂ ਦਾ ਪਹਿਰਾ ਦਿੰਦੇ ਤੇ ਸੱਚੀ ਮੁੱਚੀ ਇੱਕ ਗੱਲ ਹੁੰਦੀ ਦੇਰ ਸੁਣਿਆ ਜੇ ਫੋਨ ਲਾ ਲਾ ਕੇ ਸਾਰੀ ਦੁਨੀਆਂ ਢੰਡੋਰਾ ਦਿੰਦੇ ਆ ਬਾਬਾ ਜੀ ਕਹਿੰਦੇ ਤੂੰ ਛੱਡ ਪਰਾ ਤੇਰਾ ਆਪਣਾ ਘਰ ਲੁੱਟਿਆ ਗਿਆ ਤੂੰ ਨਿੱਜ ਘਰ ਚੋ ਜਾ ਨਿੱਜ ਘਰ ਮਹਿਲ ਪਾਵੋ ਆਪਣੇ ਘਰ ਚ ਟਿਕੇਗਾ ਤੇ ਸਾਈ ਮਿਲੇਗਾ ਕਬੀਰ ਜਾ ਕੋ ਖੋਜ ਤੇ ਨਿੱਜ ਘਰ ਸੋਈ ਪਾਇਓ ਠੌਰ ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ ਜਿਹਨੂੰ ਬਾਹਰ ਲੰਬੜ ਗਿਆ ਸੀ ਬਾਬੇ ਫਰੀਦ ਨੇ ਕਿਹਾ ਉਹਨਾਂ ਮਹਾਂਪੁਰਖਾਂ ਦਾ ਬਚਨ ਹੈ ਕਹਿਣ ਲੱਗੇ ਜੇ ਤੂੰ ਅਕਲ ਲਤੀਫ ਨਿੱਜ ਘਰ ਚ ਆ ਜਾ ਕਾਲੇ ਲਿਖ ਨਾ ਲੇਖ ਆਪ ਨੇੜੇ ਗਿਰਵਾਣ ਮੈਂ ਸਿਰ ਨੀਵਾਂ ਕਰ ਦੇਖ। ਗੁਰੂ ਜੀ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਿਜ, ਜੇ ਬੌਰ ਨਾ ਹੋਏਗੋ ਫੇਰਾ ਉਸ ਘਰ ਚ ਗਿਆਨ ਨੂੰ ਕੋਈ ਬਾਹਰ ਨਹੀਂ ਕੱਢਦਾ। ਅੰਤਲੇ ਬਚਨ ਇਹ ਅਰਦਾਸ ਹੈ ਜੀ, ਅੰਤਰ ਜਾਮੀ ਅੰਦਰ ਦੀਆਂ ਜਾਣਨ ਵਾਲੇ ਜੀ, ਪੁਰਖ ਸਾਰੀਆਂ ਥਾਵਾਂ ਤੇ ਰਮੇ ਹੋਏ ਜੀ, ਪੁਰਖ ਵਿਧਾਤੇ ਸਭ ਕੁਝ ਬਣਾਉਣ ਵਾਲੇ ਜੀ, ਸਰਦਾ ਮਨ ਕੀ ਪੂਰੇ, ਮੇਰੇ ਮਨ ਦੀ ਆ ਸ਼ਰਧਾ ਹੈ ਜੀ ਪੂਰੀ ਕਰ ਦਿਓ। ਕਈ ਸੱਜਣ ਪੂਰੀ ਕੀਤੇ ਅਰਥ ਕਰਦੇ ਆ, ਸਰਦਾ ਮਨ ਕੀ ਪੂਰੇ, ਕੀ ਸ਼ਰਧਾ ਨਾਨਕ ਦਾਸ ਇਹ ਹੈ, ਫਿਰ ਬੇਨਤੀ ਕਾਹੇ ਤੇ ਦੁਲਾਵਾਂ, ਇਹ ਹੈ ਨਾਨਕ ਦਾਸ ਇਹ ਹੈ ਸੁਖ ਮੰਗੈ, ਇਹ ਸੁਖ ਮੰਗ ਰਿਹਾ ਕੀ ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਕਰ ਦਿਓ ਕੀ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਦੀ ਧੂੜ ਬਣਾ ਦਿਓ, ਉਹਨਾਂ ਦੇ ਚਰਨਾਂ ਦੀ ਖਾਕ ਬਣਾ ਦਿਓ। ਸਤਿਗੁਰੂ ਨੇ ਸੱਚੀ ਇਹ ਵੇ ਰਾਤ ਘਰ ਚ ਸੌਂਦੇ ਆ, ਜਦੋਂ ਗੁਰੂ ਕਹਿੰਦਾ ਆਪਣੇ ਨਿੱਜ ਘਰ ਵਿੱਚ ਆ ਜਾ, ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੇ, ਤੇ ਅਰਦਾਸ ਇਹ ਕਰੀਏ ਹਉਮੈ ਤੋਂ ਬਚਾ ਕੇ ਦਾਤਾ, ਮੋਕੋ ਕਰ ਸੰਤਨ ਕੀ ਧੂਰੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਪਿਛਲੇ ਦਿਨਾਂ ਤੋਂ ਲੈ ਕੇ ਅੱਜ ਤੱਕ ਮੇਰੇ ਤੋਂ ਬੋਲਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ ਬਖਸ਼ ਦੇਣਾ। ਅਗਲਾ ਹਫ਼ਤਾ ਸੰਧਿਆ ਦਾ ਸਿਰਫ ਦੀਵਾਨ ਫ੍ਰੀਮੌਂਟ 7 ਵਾਰਾਂ ਦੀ ਕਥਾ ਕਰਨੀ ਹੈ। ਮੈਂ ਫਿਰ ਪ੍ਰਬੰਧਕ ਦਾ, ਪ੍ਰਬੰਧਕ ਵੀਰਾਂ ਦਾ, ਆਪ ਸਮੁੱਚੀ ਸੰਗਤ ਦਾ, ਇੱਥੋਂ ਦੇ ਸਮੁੱਚੇ ਸਟਾਫ ਦਾ, ਮੈਨੂੰ ਤਕਰੀਬਨ 26 ਸਾਲ ਹੋ ਗਿਆ ਜੀ ਆਪ ਜੀ ਦੇ ਕੋਲ ਆਉਂਦਿਆਂ। ਤੁਸੀਂ ਇੰਨੇ ਸਾਲਾਂ ਤੋਂ ਮੇਰੀਆਂ ਗਲਤੀਆਂ ਨਹੀਂ ਚਿਤਾਰ ਰਹੇ, ਸਿਰਫ ਮੈਨੂੰ ਅਸੀਸਾਂ ਬਖਸ਼ ਰਹੇ ਹੋ, ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।